गोपी मैता नथा और पाऊ मोकल मिले कठोर तिली मंडल गुर टिग आए बंदन कर शुभ दर्शन पाए।
वाहिगुरु जी का खालसा
वाहिगुरु जी की फतेह।
परम सत्कार योग सन्मान योग गुरु का खास रूप गुरु खालसा साध संगत वड्डे भाग हन के पतत पावन भगत वछल कृपा निधान सतगुरु धन धन श्री गुरु ग्रंथ साहिब जी महाराज गुरदेव दे पवित्र चरणा कमलों च संध्या समय दे दीवाना च जुड़ के कत्र हो के सतगुरु जी का पवित्र इतिहास भन मथरा कछ भेद नहीं गुर अर्जन प्रतख हर। श्री गुरु अर्जन देव साहब जी महाराज जी की पावन पवित्र जीवन कथा बहुत ही अदब सत्कार श्रद्धा भावना नाल आप जी सरवण कर रहे। पंजवें पातशाह सतगुरां दे चरणां विच सिख आए हन भाई रूप चंद भाई पीवा जी जो सरहंद शहर दे रहण वाले सन। ये व्यापार की किरत करते ने इतों का ही रहण वाला एक पठान उन्हें कुछ शर्फियां सोने दियां भाई पीवा जी होना नू रखण वास्ते दित्तियां पर भाई पीवा जी वही दे उत्ते लिखना भुल गए और वह शर्फियां सरहंद दे विच अपने बाजार विच दुकान विच ही किसी वासली च पा के रख दित्तियां। पांच महीनों बाद दिल्ली तो जदों ये पठान वापस मुड़िया तो अपनी मोहरां की मंग की तो भाई पीवा तो रूपचंद जी होना ने वही वेखी वही विच इहदा नां नहीं सी लिखिया होया कहण लगे तू मोहरां दे के नहीं गया। इहने आख्या मैं मोहरां दे के गया हाँ आपसी विवाद वध गया नवाब कोल गल चली गई। नवाब ने उस वेले न्याय का तरीका यह दसिया कि तेल का कड़ाया तपा दिता आख्या विच हाथ पाओ जिहड़ा सच्चा होवेगा उहदा हाथ नहीं सड़ेगा झूठे का हाथ सड़ेगा। भाई पीवा जी होना ने गुरु अर्जन साहब के चरणों के विच अरदास की महाराज लाज रखो पांच शर्फियां सोने दियां सतगुरां के चरणों में सुखना भी सुखी और इस पठान ने कई पीरां दियां शीरनियां मनियां। जदों तेल दे तपदे कड़ाए च हाथ पाया तो पठान दा हाथ सड़ गया भाई पीवे दे हाथ नू सेक नहीं लगा इहनू झूठा करके कचहरी विच्चों बाहर कढ़िया गया। बड़ा चिंता तुर हो के घर च बैठा कि बणिया कि मैं तां सच्चा हाँ। उधर भाई रूपचंद जी ते भाई पीवा जी ने आख्या कि आपां अपनी दुकान की खोज करिए किते उहदियां मोहरां पईआं ही ना होण। जदों दुकान दे विच लभण लगे तो एक वासली दे विच्चों मोहरां मिल गईआं लै के पठान कोल आए तो आख्या पठान जी लो तुहाडियां मोहरां आप जी अंगीकार करो तो अपनी चिंता त्यागो। कहण लगा भी इह तां मैं बाद च लवांगा पहलां इह दसो कि तुहाडा मुरशद कौण है तुसीं किहड़े गुरु दे चरण मनाए ने जिहने तुहाडी रखिआ कीती है और मैनू भी उहनां दे दर्शन कराओ। भाई पीवा जी ने दसिया साढ़े गुरु पूरे गुरु गुरु अर्जन साहब जी ने इस पठान नू नाल लै के सतगुरां दे चरणां च पहुँचे। पठान ने सतगुरां नू बेनती की महाराज सच झूठ ते झूठ सच किवें हो गया। पातशाह कहण लगे साढ़े सिख भी सच्चे सन क्योंकि वह रख के भुल चुके सी पर उहनां नू साडा भरोसा सी असीं उहनां दी लाज रखी है। तेरे मन च कई पीरां दी आस बनी हुई सी कईयां पीरां दा दरूद तू मन्निया सी कईयां दी शीर नहीं मन्नी सी इस करके तेरा हथ जलिया है। इहने आख्या महाराज मैनू अपना सिख बनाओ गुरु का सिख बनिया। इस प्रकार नाल सतगुरां दी सिक्खी दा विस्थार हो रहा है। भाई प्रतापू जी वर्गे गुरु के सिख सतगुरां दे चरणां च आए ने भाई कल्याणा जी आए ने ਇਹਨਾਂ ਸਭ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਗਤੀ ਦਾ ਉਪਦੇਸ਼ ਦਿੱਤਾ ਹੈ ਔਰ ਨਾਲ ਇਹ ਵੀ ਉਪਦੇਸ਼ ਦਿੱਤਾ ਕਿ ਭਾਈ ਕਲਿਆਣਾ ਜੀ, ਸੱਚ ਦੇ ਬਰਾਬਰ ਕੋਈ ਪੁੰਨ ਨਹੀਂ ਅਤੇ ਝੂਠ ਦੇ ਬਰਾਬਰ ਕੋਈ ਪਾਪ ਨਹੀਂ ਹੈ। ਆਓ, ਹੋਰ ਸਿੱਖ ਸਤਿਗੁਰਾਂ ਦੇ ਚਰਨਾਂ 'ਚ ਆ ਰਹੇ ਨੇ, ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ। ਚੌਪਈ ਗੋਪੀ ਮਹਿਤਾ ਨੱਥਾ ਔਰ ਪਾਉ ਮੋਕਲ ਮਿਲੇ ਕਠੋਰ।
ਭਾਈ ਗੋਪੀ ਮਹਿਤਾ ਜੀ, ਭਾਈ ਨੱਥਾ ਜੀ, ਭਾਈ ਭਾਊ ਮੋਕਲ ਜੀ, ਇਹ ਸਭ ਸਿੱਖ ਇੱਕ ਥਾਂ ਤੇ ਇਕੱਠੇ ਹੋਏ ਨੇ।
ਟਿੱਲੀ ਮੰਡਲ ਗੁਰ ਟਿਗ ਆਏ, ਬੰਦਨ ਕਰ ਸ਼ੁਭ ਦਰਸ਼ਨ ਪਾਏ।
ਭਾਈ ਮੰਡਲ ਟਿੱਲੀ ਜੀ, ਇਹ ਚਾਰੇ ਸਿੱਖ ਇਕੱਠੇ ਹੋ ਕੇ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ 'ਚ ਆਏ ਨੇ ਅਤੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਇਹਨਾਂ ਨੇ ਬੜੇ ਅਦਬ ਨਾਲ, ਸਤਿਕਾਰ ਨਾਲ ਸਤਿਗੁਰਾਂ ਨੂੰ ਵੰਦਨਾ ਕੀਤੀ ਔਰ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹਨ।
ਹੱਥ ਜੋੜ ਪ੍ਰਸੰਗ ਬਖਾਨਾ, ਬਾਣੀ ਰਚੀ ਆਪ ਬਿਦਨਾਨਾ।
ਹੱਥ ਜੋੜ ਕੇ ਸਤਿਗੁਰਾਂ ਨੂੰ ਪ੍ਰਸੰਗ ਸੁਣਾਉਂਦਿਆਂ ਬੋਲੇ, ਕਹਿਣ ਲੱਗੇ ਸਤਿਗੁਰੂ ਆਪ ਜੀ ਨੇ ਅਨੇਕ ਪ੍ਰਕਾਰ ਦੀ ਬਾਣੀ ਦੀ ਰਚਨਾ ਕੀਤੀ ਹੈ, ਵੱਖੋ ਵੱਖਰੇ ਅਧਿਕਾਰੀਆਂ ਪ੍ਰਤੀ, ਵੱਖੋ ਵੱਖਰੀ ਜਗਿਆਸਾ ਨੂੰ ਜਾਣਦਿਆਂ ਹੋਇਆਂ ਲੋਕਾਂ ਪ੍ਰਤੀ ਉਸੇ ਤਰ੍ਹਾਂ ਦੇ ਉਪਦੇਸ਼ ਆਪ ਜੀ ਨੇ ਬਾਣੀ ਦੁਆਰਾ ਦਿੱਤੇ ਨੇ। ਆਪ ਜੀ ਨੇ ਨਾਨਾ ਰੰਗਾਂ ਦੀ ਬਾਣੀ ਮਹਾਰਾਜ ਜੀ ਉਚਾਰਨ ਕੀਤੀ ਹੈ।
ਪੜਤ ਸੁਨਤ ਮਨ ਕੋ ਸੁਖ ਦੇਤ, ਪ੍ਰੇਮ ਵਧਾਵੈ ਦੁੱਖ ਹਰ ਲੇਤ।
ਸਤਿਗੁਰੂ ਜੀ ਆਪ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਨੂੰ ਪੜ੍ਹ ਕੇ ਸੁਣ ਕੇ ਮਨ ਨੂੰ ਸੁੱਖ ਪ੍ਰਾਪਤ ਹੁੰਦਾ ਹੈ। ਆਪ ਜੀ ਦੀ ਬਾਣੀ ਐਸੀ ਸੁੰਦਰ ਬਾਣੀ ਹੈ ਕਿ ਮਹਾਰਾਜ ਜੀ ਬਾਣੀ ਨੂੰ ਪੜ੍ਹ ਕੇ ਸੁਣ ਕੇ ਮਨ ਨੂੰ ਸੁੱਖ ਪ੍ਰਾਪਤ ਹੁੰਦਾ। ਇਹ ਬਾਣੀ ਮਨ ਨੂੰ ਸੁੱਖ ਦਿੰਦੀ ਹੈ ਔਰ ਇਸ ਬਾਣੀ ਨੂੰ ਪੜ੍ਹ ਸੁਣ ਕੇ ਹਿਰਦੇ ਵਿੱਚ ਪ੍ਰੇਮ ਵੱਧਦਾ ਹੈ, ਪ੍ਰੇਮ ਦਾ ਵਾਧਾ ਹੁੰਦਾ ਔਰ ਦੁੱਖ ਹਰੇ ਜਾਂਦੇ ਨੇ, ਦੁੱਖਾਂ ਦਾ ਨਾਸ਼ ਕਰ ਦਿੰਦੀ। ਆਪ ਜੀ ਦੀ ਐਸੀ ਪਵਿੱਤਰ ਅੰਮ੍ਰਿਤ ਬਾਣੀ ਹੈ।
ਵਿਸ਼ਿਆਂ ਤੇ ਸ਼ਾਂਤੀ ਉਪਜਾਵੇ, ਸਤਨਾਮ ਕੋ ਸਿਮਰਨ ਭਾਵੇ।
ਔਰ ਜਿਹੜੇ ਵਿਸ਼ੇ ਵਿਕਾਰ ਨੇ ਉਹਨਾਂ ਵਿਸ਼ਿਆਂ ਵਿਕਾਰਾਂ ਵੱਲੋਂ ਇਸ ਬਾਣੀ ਦੇ ਨਾਲ ਮਨ 'ਚ ਸ਼ਾਂਤੀ ਆਉਂਦੀ ਹੈ, ਵਿਸ਼ੇ ਵਿਕਾਰਾਂ ਵੱਲੋਂ ਇਹ ਮਨ ਉਪਰਾਮ ਹੁੰਦਾ, ਮਨ ਵਿੱਚ ਸ਼ਾਂਤੀ ਉਪਜਦੀ ਹੈ ਔਰ ਸੱਚੇ ਨਾਮ ਦਾ ਸਿਮਰਨ ਜਿਹੜਾ ਉਹ ਮਨ ਨੂੰ ਭਾਉਣ ਲੱਗਦਾ। ਜਦੋਂ ਬਾਣੀ ਪੜ੍ਹੀਏ ਸੁਣੀਏ ਅਤੇ ਮਹਾਰਾਜ ਜੀ ਵਾਹਿਗੁਰੂ ਪਰਮੇਸ਼ਰ ਦਾ ਜੋ ਨਾਮ ਦਾ ਸਿਮਰਨ ਹੈ, ਉਹ ਸੱਚੇ ਨਾਮ ਦਾ ਸਿਮਰਨ ਇਸ ਮਨ ਨੂੰ ਭਾਉਂਦਾ ਹੈ, ਇਸ ਮਨ ਨੂੰ ਚੰਗਾ ਲੱਗਦਾ ਹੈ।
ਕੀਤਕ ਅਪਰਨ ਕੀ ਨਸਬਾਨੀ, ਬਹੁ ਵਿਧ ਤੇ ਚਾਤੁਰਤਾ ਸਾਨੀ।
ਹੋਰ ਵੀ ਬਹੁਤ ਸਾਰੇ ਲੋਕਾਂ ਨੇ ਬਾਣੀ ਉਚਾਰਨ ਕੀਤੀ ਹੈ, ਬਾਣੀਆਂ ਤਾਂ ਹੋਰ ਵੀ ਬੜੇ ਬੜੇ ਵਿਦਵਾਨਾਂ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ, ਮਹਾਂਪੁਰਖਾਂ ਦੀਆਂ ਉਚਾਰੀਆਂ ਹੋਈਆਂ ਬਾਣੀਆਂ ਨੇ ਔਰ ਕਈ ਵਿਦਵਾਨਾਂ ਨੇ ਬੜੀ ਚਤੁਰਾਈ ਦੇ ਨਾਲ ਬੜੇ ਸੋਹਣੇ ਢੰਗ ਨਾਲ ਬਹੁਤ ਸਾਰੀਆਂ ਬਾਣੀਆਂ ਉਚਾਰਨ ਕੀਤੀਆਂ ਹੋਈਆਂ ਨੇ।
ਤਿੰਨ ਤੇ ਮਨ ਨੈ ਦਰਵੈ ਸੁਨੇ ਤੇ, ਪ੍ਰੇਮ ਨਾ ਉਪਜੈ ਹਿਰਦੈ ਭਨੇ ਤੇ।
ਸਤਿਗੁਰੂ ਜੀ ਜਦੋਂ ਉਹ ਜਿਹੜੀਆਂ ਬਾਣੀਆਂ ਨੇ ਜਿਹੜੀਆਂ ਹੋਰ ਵਿਦਵਾਨਾਂ ਦੀਆਂ ਉਚਾਰਨ ਕੀਤੀਆਂ ਬੜੀ ਚਤੁਰਾਈ ਨਾਲ, ਉਹਨਾਂ ਨੇ ਬੜੇ ਬੜੇ ਸੋਹਣੇ ਢੰਗ ਨਾਲ ਬਾਣੀਆਂ ਕਵਿਤਾਵਾਂ ਉਚਾਰਨ ਕੀਤੀਆਂ ਹੋਈਆਂ, ਮਹਾਰਾਜ ਉਹਨਾਂ ਨੂੰ ਸੁਣ ਕੇ ਮਨ ਨਹੀਂ ਦਰਬਦਾ। ਜਦੋਂ ਉਹਨਾਂ ਬਾਣੀਆਂ ਨੂੰ ਅਸੀਂ ਸੁਣਦੇ ਹਾਂ, ਕਿਸੇ ਕਵੀ ਦੀ ਕਵਿਤਾ ਸੁਣਦੇ ਹਾਂ, ਕਿਸੇ ਸ਼ਾਇਰ ਦੀ ਸ਼ਾਇਰੀ ਸੁਣਦੇ ਹਾਂ, ਬੜੀਆਂ ਬੜੀਆਂ ਬਾਣੀਆਂ ਉਹਨਾਂ ਦੀਆਂ ਉਚਾਰੀਆਂ ਹੋਈਆਂ, ਪਰ ਮਹਾਰਾਜ ਜੀ ਉਹਨੂੰ ਸੁਣ ਕੇ ਸਾਡਾ ਜਿਹੜਾ ਮਨ ਹੈ ਉਹ ਦਰਵ ਰੂਪ ਨਹੀਂ ਹੁੰਦਾ, ਮਨ ਜਿਹੜਾ ਉਹ ਸ਼ਾਂਤ ਨਹੀਂ ਹੁੰਦਾ ਉਹਨਾਂ ਦੀ ਬਾਣੀ ਸੁਣ ਕੇ। ਐਸਾ ਕਿਉਂ? ਗੁਰਬਾਣੀ ਸੁਣ ਕੇ ਮਨ ਸ਼ਾਂਤ ਹੁੰਦਾ ਹੈ, ਗੁਰਬਾਣੀ ਨੂੰ ਪੜ੍ਹ ਕੇ ਮਨ ਦੇ ਵਿੱਚੋਂ ਵਿਸ਼ੇ ਵਿਕਾਰ ਸ਼ਾਂਤ ਹੁੰਦੇ ਨੇ, ਪਰ ਮਹਾਰਾਜ ਜਿਹੜੇ ਹੋਰ ਵਿਦਵਾਨਾਂ ਦੀਆਂ ਬਾਣੀਆਂ ਨੇ ਉਹਨੂੰ ਸੁਣ ਕੇ ਮਨ ਨਹੀਂ ਦਰਬਦਾ, ਉਹਨੂੰ ਸੁਣ ਕੇ ਮਨ ਇਕਾਗਰ ਨਹੀਂ ਹੁੰਦਾ, ਨਾ ਹੀ ਸ਼ਾਂਤ ਹੁੰਦਾ ਹੈ। ਪਾਤਸ਼ਾਹ ਜੀ ਇਹਦਾ ਕੀ ਕਾਰਨ ਹੈ?
प्रेम ना उपजै हृदय बने ते,
ना ही सतगुरु जी हिरदे च प्रेम पैदा हुंदा। जो बाणी नू पढ़िए भी ना लोकां दीआं जिहड़ीआं होर बाणीआं ने, उहनां बाणीआं नू जे रसना नाल पढ़िए भी ते उहनू पढ़ के मन च प्रेम पैदा नहीं हुंदा, मन च भावना पैदा नहीं हुंदी।
श्री मुख ते फुरमावन कीना, गुरबाणी मैं शकत पर बिना।
सुन के सतगुरु गुरु अर्जन साहब जी बोले, कहन लगे भाई सिखो सुनो, जड़ी गुरबाणी है ना, गुरबाणी दे विच शक्ति है। जड़ियां दूजियां विद्वानां दियां बाणियां ने उहदे च शक्ति नहीं है। वह शक्त भी हुणे लोकां दियां उचारियां बाणियां, उहनां विच कोई कला नहीं, कोई शक्ति नहीं। उहनां च विद्वता तां हो सकती है पर शक्ति नहीं हो सकती। पर जड़ी गुरु की बाणी है, गुरु की बाणी दे विच शक्ति है, गुरबाणी दे विच कला है, परमेश्वर निरंकार दी शक्ति है।
जिन प्राणी चायो कल्याणा, सो जे पठै सुने शुभ काना।
जेड़े प्राणी अपनी कल्याण चाहुंदे ने साडी मुक्ति हो जाए, उहनां वास्ते विहत है कि वह गुरु की बाणी नूं पढ़न, गुरबाणी नूं सुणन। जिहड़े गुरबाणी नूं पढ़नगे सुणनगे उहनां दी कल्याण होवेगी। बाणियां खालसा जी होर थोड़े विद्वान ने, किन्नियां किताबां लिखियां हुंदियां विद्वानां ने, पर उहनां नूं पढ़ के कल्याण नहीं मिलदी, उहनां नूं पढ़ के मुक्ति नहीं मिलदी। पर गुरबाणी निरंकार दा सरूप है, परमेश्वर दा सरूप है। यह ऐसी दात है परमेश्वर दी कि इस नूं पढ़ के सुन के मुक्ति दी दात प्राप्त हुंदी है।
फल विशाल तिस प्राप्त होए,
जिहड़े इस पवित्र गुरबाणी नूं पढ़दे ने सुणदे ने उहनां नूं विशाल बड़े बड़े भारी फल दी प्राप्ति हुंदी है।
ओ अभ्यास करै नर जोए,
सिख बहुत ज्यादा अभ्यास करदे ने गुरबाणी दा, बार बार पुनः पुनः गुरबाणी नूं पढ़दे ने, गुरबाणी नूं सुणदे ने, गुरबाणी दा अभ्यास करदे हन।
सो होए जात मुकंद परायन,
गुरबाणी दा अभ्यास करन वाले जिहड़े गुरमुख ने वह मुक्ति दाते परमेशर दे परायण हो जांदे ने। परायण कहिंदे ने अधीन नूं, मुकंद कहिंदे ने मुक्ति दाता परमेशर। वह मुक्ति दाते परमेशर अकाल पुरख के सदा वास्ते अधीन हो जाते ने, परमेशर के अधीन हो जाते हैं।
सिमरन करै कुसंग पाए ना,
और जेड़े सिमरन करते ने फिर वह कुसंग विच नहीं जाते, वह कुसंगियां दे संग विच नहीं जाते।
जग मैं पाए कामना सुखी,
उहनां नूं इस जगत दे विच सारियां कामनावां दी पूर्ति हुंदी है, और सर्व प्रकार दे सुख प्राप्त हुंदे ने उहनां नूं, सर्व प्रकार दीआं सुखां दीआं दातां उहनां नूं प्राप्त हुंदीआं ने जिहड़े गुरबाणी पढ़दे सुणदे ने।
मैं परलोक मैं कैसे दुखी,
जिथे उहनां दा इह लोक सुखी हुंदा है उत्थे उहनां दा परलोक भी सुहेला हो जांदा है। उहनां नूं परलोक विच भी अगे भी किसी प्रकार दा दुख नहीं मिलदा। लोक सुखीए परलोक सुहेले, नानक हर प्रभ आपे मेले वाली अवस्था उन्हां गुरमुखां नूं प्राप्त हुंदी है भाई, जिहड़े गुरबाणी दा अभ्यास करदे ने, इस निरंकार दी पवित्र पावन बाणी नूं पढ़दे ते सुणदे हन।
तिन सिकन सुन कै सुख पायो, गुरबाणी संग प्रेम बधायो।
सिखां ने सतगुरां दे पावन बचन सुने ने, सुन के मन नूं बड़ा सुख मिलिया, और इन्हां सिखां दे हिरदयां च गुरबाणी प्रति प्रेम जागिया, क्योंकि सतगुरां दे मुखों बाणी दी महिमा सुनी है, गुरबाणी दी वडियाई सुनी है, ते गुरु की बाणी दी उपमा वडियाई सुन के इन्हां दे मन नूं, इन्हां दे हिरदे नूं सुख दी प्राप्ति होई है।
चौपई मैता शक्तु सिख निहालो, बसै आगरे सुमत बिसालो।
खालसा जी एक सिख है भाई शक्तु मेहता, इहदा गोत्र सी भाई शक्तु मेहता, भाई निहालू जी, इह आगरे नगर दे रहण वाले सी। आगरे नगर दे, आगरे शहर दे इह निवासी सी, बड़े सियाणे सन, सुमतवंत बुद्धिमान सन।
दर्शन श्री अर्जन के आए, बंधन करके बैठ अलाए।
भाई शक्तु ते भाई निहालू ए दोवें सिख गुरु अर्जन साहब जी दे दर्शना नू आए ने, आ के सतगुरां दे चरणां विच वंदना करके महाराज जी दे इन्हां ने दर्शन कीते और सतगुरां दे चरणां च बैठ के गुरु अर्जन साहब जी नू बेनती करदिआं कहण लगे,
विपर कर्म कांडीम कै बिन शुभ कर्म न शुभ गत लै।
कहण लगे सतगुरु जी जिहड़े कर्म कांडी ब्राह्मण ने, कर्म कांडां च प्रविरत ने, वह कर्म कांडी पंडित कर्म कांडी ब्राह्मण वह महाराज जी कर्म कांडा की गल करते, कहते कर्मा तो बिना मुक्ति नहीं मिलती, क्योंकि कर्म कांडियां का यह मनना कि कर्म कांड करके ही मुक्ति मिलती, शुभ गति की प्राप्ति होंगी है। महाराज जी जिहड़े ब्राह्मण लोग ने कर्म कांडी वह साढ़े नाल जदों गल्लां करदे ने वार्तालाप करदे ने ते कहिंदे हन कि कर्म कांड तो बिना शुभ गति की मुक्ति की प्राप्ति नहीं होंदी।
नित कर्म तर्पण गायत्री,
वो कहिंदे ने जिहड़ा नित दा कर्म है वह सानू करना चाहिए, तर्पण करना चाहिए, गायत्री का जाप जपना चाहिए।
संध्या पूजा दे पवित्रे,
जो संध्या का समा हुंदा उदों पूजा करनी चाहिए है। तीन संध्यावां हुंदियां ने, एक जदों सवेर ते रात का मेल हुंदा सुबह उस वेले दी संध्या हुंदी है, एक फिर जिहड़ा सवेर का समा ते दुपहर दे समें नूं मिलाउंदा उहनूं भी संध्या कहिंदे, एक शाम ते रात दे समें नूं मिलावे उन्हों भी संधि काल का जिहड़ा समय उन्हों तीन प्रकार की संध्या की पूजा होंदी है। महाराज जी वो ब्राह्मण लोग कहिंदे ने तीन समय संध्या की पूजा करनी चाहिदी है, जिहदे नाल देह जिहड़ी है वो पवित्र होंदी है, इशनान पान करके फिर संध्या करनी चाहिदी है, इस नाल देह पवित्र होंदी है।
कर्म नमित श्राद्ध अरख्याओ,
कहिंदे ने सानू नमित कर्म भी करने चाहिए ने, जिवें कि श्राद्ध करने जां ब्रह्म भोज करना आदिक, इस प्रकार दे नमित अन्न दान देना।
पिंड पतल दस गात्र जे आओ,
फिर पिंड पतल किरिया करनी जां होर जिहड़े गोत्र दे धर्म ने ओ करने चाहीदे हन, एदा कर्म कांड करने चाहीदे ने, इह कर्म कांडी ब्राह्मण कहिंदे हन।
जो ज्ञानी सो अपर बखाने,
पर महाराज जी जिहड़े ज्ञान कांड दे धारनी ज्ञानी ने वह होर ही कहिंदे ने, कर्म कांडी तो कहिंदे कर्म करो तां मुक्ति मिलेगी, पर महाराज जी जिहड़े ज्ञान कांडी ने ज्ञान दे धारनी वह कुछ होर ही कहिंदे ने, ज्ञानवान इस तरह कहिंदे हन।
कर्म सहत तन मिथ्या माने,
वह कहिंदे ने बई जिहड़े कर्म ने शरीर दे सुबेत इन्हां नूं झूठे जाणो, ये सब झूठ ही है, कर्म भी झूठे ने ते कर्म दे सहत ये जिहड़ा शरीर है भी झूठा है। ज्ञानवान कहिंदे ने कर्मा तो रहत हो जाओ, कर्म करन दी लोड़ ही नहीं, बस ज्ञान धारो तुहाडी मुक्ति हो जाएगी। कर्म कांडी कहिंदे ने कर्म करो तां मुक्त होवोगे, पर जिहड़े ज्ञान कांडी ने वह कहिंदे ने कि महाराज जी जिहड़े कर्म ने जां इह शरीर है इहनूं मिथ्या जाणो, इहनूं झूठ जाणो।
ज्ञान बिना गत पाए ना कोई,
वह कहिंदे ने ज्ञान तो बिना मुक्ति की प्राप्ति नहीं हुंदी किसे नूं, ज्ञान तो बिना किसी नूं मोक्ष की प्राप्ति नहीं हुंदी, ज्ञान तो बिना कोई मुक्त मुक्त पदार्थ नूं प्राप्त नहीं कर सकदा।
वेद नेम कर उचरै सोई,
वो कहिंदे वेद भी ये गल नेम नाल उचारदे ने कि ज्ञान तो बिना मोक्ष की प्राप्ति, बिना ज्ञान ना ज्ञान तो मोक्ष की मुक्ति की प्राप्ति नहीं होंदी।
हम किस ग्रहण करें इत धार,
महाराज जी हुण तुसी कृपा करके दसो कि असी किहदी मन्नीए, कर्म कांडियां दी मन्नीए जां ज्ञानियां दी मन्नीए। कर्म कांडी कहिंदे कर्म करो तां मुक्ति मिलेगी, ज्ञान कांडी कहिंदे ने ज्ञान तो बिना मुक्ति नहीं होंदी, ज्ञान धारण करो ते कर्म मिथ्या जाणो कि कर्म झूठे ने। महाराज जी हुण तुसी कृपा दा करके दसो कि असी किहदी मन्नीए, असी कर्म कांड धारण करिए जां ज्ञान कांड धारण करिए।
श्री मुख ते तब कीन उचार,
जदों भाई शक्तु ते भाई निहालू ने इस तरह बेनती कीती सुन के जगत गुरु गुरु अर्जन साहब जी महाराज जी बोले ते कहण लगे,
जिम दुभाषिया बीच जहाज ਦੇਤ ਕਰਾਏ ਬੰਜ ਕੇ ਕਾਜ।
ਮਹਾਰਾਜ ਜੀ ਕਹਿੰਦੇ ਭਾਈ ਸਿੱਖੋ ਸੁਣੋ, ਉਹਦੇ ਵਾਸਤੇ ਤੁਹਾਨੂੰ ਇੱਕ ਉਦਾਹਰਣ ਦੇਈਏ ਤਾਂ ਜੋ ਤੁਹਾਨੂੰ ਸਮਝ ਆ ਜਾਏ। ਜਿਵੇਂ ਕਿਸੇ ਜਹਾਜ਼ ਦੇ ਵਿੱਚ ਦੁਭਾਸ਼ੀਆ ਹੁੰਦਾ ਹੈ, ਜਹਾਜ਼ ਦੇ ਵਿੱਚ ਜਦੋਂ ਪੁਰਾਣੇ ਸਮਿਆਂ 'ਚ ਲੋਕ ਵਪਾਰ ਕਰਨ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਂਦੇ ਸੀ ਅਤੇ ਜਿਨ੍ਹਾਂ ਨੂੰ ਦੂਜੇ ਦੇਸ਼ ਦੀ ਬੋਲੀ ਨਹੀਂ ਸੀ ਆਉਂਦੀ ਅਤੇ ਉਹਨਾਂ ਨੂੰ ਵਪਾਰ ਕਰਨਾ ਵਪਾਰੀਆਂ ਨੂੰ ਔਖਾ ਹੋ ਜਾਂਦਾ ਸੀ, ਫਿਰ ਉਹ ਇੱਕ ਸਹਾਰਾ ਲੈਂਦੇ ਸੀ ਦੁਭਾਸ਼ੀਏ ਦਾ ਵੀ ਜਿਹੜਾ ਇਹਨਾਂ ਦੀ ਬੋਲੀ ਵੀ ਜਾਣੇ ਅਤੇ ਦੂਜੇ ਦੇਸ਼ ਦੇ ਲੋਕਾਂ ਦੀ ਬੋਲੀ ਦੋਵਾਂ ਦੀ ਜਾਣੇ ਅਤੇ ਦੋਵਾਂ ਦੀ ਗੱਲਬਾਤ ਇੱਕ ਦੂਜੇ ਨੂੰ ਸਮਝਾ ਕੇ ਫਿਰ ਉਹ ਵਪਾਰ ਕਰਾ ਦਿੰਦਾ ਸੀ। ਮਹਾਰਾਜ ਜੀ ਕਹਿੰਦੇ ਜਿਵੇਂ ਕੋਈ ਦੁਭਾਸ਼ੀਆ ਹੁੰਦਾ ਦੋ ਭਾਸ਼ਾਵਾਂ ਨੂੰ ਜਾਣਨ ਵਾਲਾ ਅਤੇ ਉਹ ਜਹਾਜ਼ ਦੇ ਵਿੱਚ ਦੋਵਾਂ ਪਾਸਿਆਂ ਦੇ ਵਪਾਰੀਆਂ ਦਾ ਆਪਸੀ ਵਪਾਰ ਕਰਾ ਦਿੰਦਾ ਹੈ।
ਤਿੰਨ ਸੱਤ ਨਾਮ ਮਹਾ ਅਬਰਾਮ ਦੋਨੋਂ ਕੋ ਗਤ ਦੇ ਸੁਖ ਧਾਮ।
ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਜਿਹੜਾ ਸਤਨਾਮ ਸ੍ਰੀ ਵਾਹਿਗੁਰੂ ਸ਼ਬਦ ਹੈ ਨਾ, ਇਹ ਵੀ ਦੋ ਭਾਸ਼ੀ ਹੈ, ਇਹ ਵੀ ਦੋ ਭਾਸ਼ੀ ਹੈ, ਇਹਨੇ ਦੋਵਾਂ ਦੀ ਮੁਕਤੀ ਕਰਨੀ, ਗਿਆਨੀਆਂ ਦੀ ਵੀ ਕਰ ਦੇਣੀ ਜੇ ਗਿਆਨੀ ਜਪਣਗੇ, ਕਰਮ ਕਾਂਡ ਹੀ ਜਪਣਗੇ ਤੇ ਉਹਨਾਂ ਦੀ ਵੀ ਮੁਕਤੀ ਕਰ ਦੇਣੀ। ਕਰਾਉਣੀ ਨਾਮ ਨਹੀਂ ਹੈ, ਇਕੱਲੇ ਗਿਆਨ ਨੇ ਮੁਕਤੀ ਨਹੀਂ ਦੇਣੀ, ਇਕੱਲੇ ਕਰਮਾਂ ਨੇ ਵੀ ਮੁਕਤੀ ਨਹੀਂ ਦੇਣੀ, ਮੁਕਤੀ ਦੇਣੀ ਆ ਪਰਮੇਸ਼ਰ ਦੇ ਨਾਮ ਨੇ, ਵਾਹਿਗੁਰੂ ਦੇ ਨਾਮ ਨੇ। ਇਸ ਕਰਕੇ ਜਿਹੜਾ ਸੱਚ ਸੱਤ ਨਾਮ ਹੈ ਇਹ ਬੜਾ ਸੁੰਦਰ ਹੈ, ਦੋਹਾਂ ਨੂੰ ਮੁਕਤੀ ਦੇਣ ਵਾਲਾ ਹੈ, ਦੋਹਾਂ ਨੂੰ ਸੁੱਖ ਧਾਮ ਦੀ ਸੁੱਖ ਘਰ ਦੀ ਪ੍ਰਾਪਤੀ ਹੁੰਦੀ ਜਿਹੜੇ ਨਾਮ ਜਪਦੇ ਨੇ।
ਗਿਆਨੀ ਕੇ ਨਿਤ ਹੋਏ ਸਾਏ,
ਜਿਹੜਾ ਨਾਮ ਹੈ ਗਿਆਨਵਾਨ ਗਿਆਨੀ ਜਪੇ ਅਤੇ ਗਿਆਨਵਾਨ ਗਿਆਨੀ ਨੂੰ ਨਾਮ ਸਹਾਇਤਾ ਦੇ ਕੇ ਉਹਦੇ ਅੰਦਰ ਗਿਆਨ ਹੋਰ ਪੱਕਾ ਕਰਦਾ। ਗਿਆਨੀ ਜਪੇ ਅਤੇ ਗਿਆਨੀ ਦੇ ਹਿਰਦੇ 'ਚ ਗਿਆਨ ਦ੍ਰਿੜ ਹੁੰਦਾ, ਕਿਉਂਕਿ ਗਿਆਨ ਵੀ ਦੋ ਪ੍ਰਕਾਰ ਦਾ ਹੁੰਦਾ, ਇੱਕ ਆਦ੍ਰਿੜਤ ਹੁੰਦਾ ਇੱਕ ਦ੍ਰਿੜ ਹੁੰਦਾ। ਜਦੋਂ ਤੱਕ ਨਾਮ ਨਹੀਂ ਜਪਦਾ ਉਦੋਂ ਤੱਕ ਅਦ੍ਰਿੜ ਗਿਆਨ ਹੈ, ਪੱਕਾ ਨਹੀਂ ਹੈ। ਮਹਾਰਾਜ ਜੀ ਕਹਿੰਦੇ ਜਦੋਂ ਕੋਈ ਗਿਆਨੀ ਨਾਮ ਜਪਦਾ ਹੈ ਤੇ ਗਿਆਨਵਾਨ ਗਿਆਨੀ ਵਾਸਤੇ ਫਿਰ ਉਹ ਨਾਮ ਸਹਾਇਤਾ ਕਰਦਾ ਹੈ।
ਦ੍ਰਿੜ ਰੱਖਦਾ ਗਿਆਨ ਬਣਾਏ,
ਉਹਦੇ ਅੰਦਰ ਗਿਆਨ ਦ੍ਰਿੜ ਕਰਕੇ ਰੱਖਦਾ ਨਾਮ, ਔਰ ਉਹਦੇ ਅੰਦਰ ਗਿਆਨ ਦੀ ਪ੍ਰਾਪਤੀ ਹੁੰਦੀ, ਉਹਦੇ ਅੰਦਰ ਇਹ ਗਿਆਨ ਪੈਦਾ ਹੁੰਦਾ ਹੈ।
ਅਹੰਗ ਬ੍ਰਹਮ ਇਹ ਬ੍ਰਿਤੀ ਸਦੀਵਾ,
ਉਹਦੇ ਅੰਦਰ ਇਹ ਬ੍ਰਿਤੀ ਪੈਦਾ ਹੋ ਜਾਂਦੀ ਕਿ ਮੈਂ ਬ੍ਰਹਮ ਦਾ ਸਰੂਪ ਹਾਂ। ਇਹ ਪੱਕਾ ਗਿਆਨ ਉਹਦੇ ਅੰਦਰ ਤਾਂ ਜਾਗਦਾ ਜੇ ਨਾਮ ਜਪੇ, ਜੇ ਨਾਮ ਨਹੀਂ ਜਪਦਾ ਫਿਰ ਇਹ ਗਿਆਨ ਨਹੀਂ ਹੁੰਦਾ, ਜਦੋਂ ਨਾਮ ਜਪਦਾ ਫਿਰ ਉਹਦੇ ਅੰਦਰ ਇਹ ਗਿਆਨ ਦੀ ਉਤਪਤੀ ਹੁੰਦੀ ਹੈ।
ਬਿਸਰ ਨਾ ਦੇਤ ਪਰ ਪੱਕਾ ਥੀਵਾ,
ਫਿਰ ਉਹਦੇ ਅੰਦਰ ਇਹ ਗਿਆਨ ਜਾਗਦਾ ਕਿ ਅਹੰ ਬ੍ਰਹਮ ਅਸਮੀ, ਮੈਂ ਹੀ ਬ੍ਰਹਮ ਦਾ ਸਰੂਪ ਹਾਂ, ਮੈਂ ਹੀ ਬ੍ਰਹਮ ਦਾ ਸਰੂਪ ਹਾਂ, ਮੇਰੇ ਵਿੱਚ ਤੇ ਬ੍ਰਹਮ 'ਚ ਕੋਈ ਭੇਦ ਨਹੀਂ ਹੈ। ਇਸ ਪ੍ਰਕਾਰ ਨਾਲ ਇਹ ਬਿਰਤੀ ਉਹਨਾਂ ਦੇ ਹਿਰਦੇ 'ਚ ਪਰਪੱਕ ਹੋ ਜਾਂਦੀ ਹੈ, ਔਰ ਇਹ ਬਿਰਤੀ ਉਹਨਾਂ ਦੇ ਹਿਰਦੇ 'ਚੋਂ ਨਹੀਂ ਵਿਸਰਦੀ।
ਕਰਮ ਕਾਂਡੀ ਕੋ ਕਰ ਨਿਸ਼ਕਾਮ,
ਹੁਣ ਨਾਮ ਜਿਹੜਾ ਉਹ ਕਰਮ ਕਾਂਡੀ ਨੂੰ ਵੀ ਤਾਰਦਾ, ਗਿਆਨੀ ਨੂੰ ਵੀ ਤਾਰਦਾ, ਕਰਮ ਕਾਂਡੀ ਨੂੰ ਵੀ ਤਾਰਦਾ। ਕਿਵੇਂ? ਕਿਉਂਕਿ ਦੁਭਾਸ਼ੀ ਹੈ ਨਾ, ਦੋਵੇਂ ਭਾਸ਼ਾਵਾਂ ਜਾਣਦਾ, ਕਰਮਕਾਂਡੀ ਨੂੰ ਕਿਵੇਂ ਮੁਕਤ ਕਰਨਾ ਇਹ ਵੀ ਜਾਣਦਾ, ਗਿਆਨੀਆਂ ਨੂੰ ਕਿਵੇਂ ਮੁਕਤ ਕਰਨਾ ਨਾਮ ਇਹ ਵੀ ਜਾਣਦਾ। ਜਿਹੜੇ ਕਰਮਕਾਂਡੀ ਕਰਮ ਕਰਨ ਵਾਲੇ ਨੇ ਉਹ ਜਦੋਂ ਨਾਮ ਜਪਦੇ ਨੇ ਉਹਨਾਂ ਦੇ ਅੰਦਰ ਨਿਸ਼ਕਾਮ ਬਿਰਤੀ ਬਣ ਜਾਂਦੀ, ਕਿਉਂਕਿ ਕਰਮ ਕਰਕੇ ਨਿਸ਼ਕਾਮ ਹੋਣਾ ਜ਼ਰੂਰੀ ਹੈ। ਸੇਵਾ ਕਰਤ ਹੋਏ ਨਿਹਕਾਮੀ, ਤਿਸਕੋ ਹੋਤ ਪ੍ਰਾਪਤ ਸੁਆਮੀ। ਜਦੋਂ ਤੱਕ ਨਿਸ਼ਕਾਮ ਨਹੀਂ ਹੁੰਦਾ ਕਰਮ ਕਰਕੇ ਉਦੋਂ ਤੱਕ ਇਹਦੀ ਮੁਕਤੀ ਨਹੀਂ ਹੋ ਸਕਦੀ। ਮਹਾਰਾਜ ਜੀ ਕਹਿੰਦੇ ਜਿਹੜੇ ਕਰਮ ਕਾਂਡੀ ਨੇ ਭਾਈ, ਉਹਨਾਂ ਕਰਮ ਕਾਂਡੀਆਂ ਅੰਦਰ ਨਿਸ਼ਕਾਮ ਬਿਰਤੀ ਪੈਦਾ ਹੁੰਦੀ, ਨਾਮ ਜਪ ਕੇ ਨਾਮ ਦੀ ਕਮਾਈ ਕਰਕੇ ਕਰਮ ਕਾਂਡੀ ਨਿਸ਼ਕਾਮ ਹੋ ਜਾਂਦੇ ਹਨ।
ਅੰਤੈ ਕਰਨ ਬਿਮਲ ਅਬਰਾਮ,
ਜਦੋਂ ਉਹਨਾਂ ਅੰਦਰ ਨਿਸ਼ਕਾਮ ਕਰਮ ਕਰਨ ਦੀ ਬਿਰਤੀ ਜਾਗਦੀ ਹੈ ਤੇ ਫਿਰ ਨਿਸ਼ਕਾਮ ਕਰਮ ਕਰਨੇ ਕਰਕੇ ਉਹਨਾਂ ਦੇ ਅੰਤਸ਼ਕਰਨ ਨਿਰਮਲ ਹੋ ਜਾਂਦੇ ਨੇ, ਉਹਨਾਂ ਦੇ ਅੰਤਹਕਰਨ ਪਵਿੱਤਰ ਹੋ ਜਾਂਦੇ ਨੇ, ਮਨ ਪਵਿੱਤਰ ਹੋ ਜਾਂਦੇ ਹਨ।
ਔਰ ਗਿਆਨ ਕੀ ਪ੍ਰਾਪਤ ਕਰੇ,
ਫਿਰ ਉਹਨਾਂ ਨੂੰ ਵੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹਨਾਂ ਦੇ ਅੰਦਰ ਹਿਰਦੇ ਵਿੱਚ ਵੀ ਗਿਆਨ ਜਾਗ ਪੈਂਦਾ ਹੈ।
ਵਿਸਾਲ ਨਾਮ ਪ੍ਰਭ ਧਰੈ,
ਇਸ ਕਰਕੇ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦੇ ਨਾਮ 'ਚ ਬੜੀ ਵਿਸ਼ਾਲ ਤਾਕਤ ਹੈ। ਤੁਸੀਂ ਨਾਮ ਜਪੋ, ਨਾਮ ਜਪੋਗੇ ਤੁਹਾਨੂੰ ਗਿਆਨ ਵੀ ਆ ਜਾਏਗਾ, ਨਾਮ ਜਪੋਗੇ ਤੁਹਾਨੂੰ ਕਰਮ ਕਾਂਡ ਕਰਨੇ ਵੀ ਆ ਜਾਣਗੇ ਕਿ ਕਰਮ ਕਿਹੜੇ ਕਰਨੇ। ਜੇ ਨਾਮ ਨਹੀਂ ਜਪਦੇ ਫਿਰ ਗਿਆਨ ਵੀ ਜੀਰੋ ਤੇ ਕਰਮ ਕਾਂਡ ਵੀ ਜੀਰੋ ਨੇ। ਨਾਮ ਜਪੋਗੇ ਤੇ ਦੋਹਾਂ ਨਾਲ ਇੱਕ ਲੱਗ ਜਾਏਗਾ, ਫਿਰ ਦਸ ਦਸ ਗੁਣਾ ਫਲ ਹੋ ਜਾਏਗਾ। ਦੋਵੇਂ ਸਾਰਥਕ ਨਾਮ ਨਾਲ ਹੀ ਹੋਣਗੇ। ਇਸ ਕਰਕੇ ਤੁਸੀਂ ਨਾਮ ਜਪੋ। ਨਾਮ ਮਹਾਰਾਜ ਜੀ ਕਹਿੰਦੇ ਬੜੀ ਸ਼ਕਤੀ ਵਾਲਾ ਹੈ। ਨਾਮ ਦੇ ਵਿੱਚ ਪਰਮੇਸ਼ਰ ਨੇ ਬੜੀ ਵੱਡੀ ਤਾਕਤ ਰੱਖੀ। ਜਿੱਡੀ ਤਾਕਤ ਪਰਮੇਸ਼ਰ ਵਿੱਚ ਹੈ ਓਨੀ ਤਾਕਤ ਪਰਮੇਸ਼ਰ ਦੇ ਨਾਮ ਵਿੱਚ ਵੀ ਹੈ। ਪਰਮੇਸ਼ਰ ਕਿੱਡਾ ਤਾਕਤਵਰ ਹੈ, ਕਿੰਨੀ ਸ਼ਕਤੀ ਦਾ ਮਾਲਕ ਹੈ ਪਰਮੇਸ਼ਰ। ਜਿੰਨੀ ਸ਼ਕਤੀ ਪਰਮੇਸ਼ਰ ਵਿੱਚ ਹੈ, ਇਹ ਗੱਲ ਯਾਦ ਰੱਖੋ, ਪਰਮੇਸ਼ਰ ਦੇ ਨਾਮ 'ਚ ਵੀ ਓਨੀ ਸ਼ਕਤੀ ਹੈ। ਨਾਮ ਤੇ ਨਾਮੀ ਵਿੱਚ ਕੋਈ ਭੇਦ ਨਹੀਂ ਹੈ।
ਤਾਂ ਤੇ ਤੁਮ ਵਾਹਿਗੁਰੂ ਨਾਮ ਸਿਮਰਨ ਕਰੋ ਲਹੋ ਸੁਖ ਤਾਂ
ਤੇ ਹੇ ਭਾਈ ਸ਼ਕਤੂ ਤੇ ਭਾਈ ਨਿਹਾਲੂ ਜੀ, ਤੁਸੀਂ ਵਾਹਿਗੁਰੂ 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 ਇਹ ਨਾਮ ਜਪੋ, ਇਸ ਨਾਮ ਦੀ ਕਮਾਈ ਕਰੋ, ਇਹਦਾ ਸਿਮਰਨ ਕਰੋ। ਇਹਦਾ ਸਿਮਰਨ ਕਰਕੇ ਤੁਹਾਨੂੰ ਸੁਖ ਧਾਮ ਦੀ ਪ੍ਰਾਪਤੀ ਹੋਵੇਗੀ। ਇਹਦਾ ਸਿਮਰਨ ਕਰਕੇ ਤੁਹਾਨੂੰ ਆਤਮਿਕ ਸੁਖ ਪ੍ਰਾਪਤ ਹੋਵੇਗਾ।
ਸੁਣ ਤਿੰਨ ਗੁਰ ਤੇ ਨਾਮ ਸੰਭਾਰਾ ਅੰਤ ਪਰਮ ਪਦ ਲਿਓ ਸੁਖਾਰਾ।
ਸਤਿਗੁਰਾਂ ਦੇ ਪਾਵਨ ਬਚਨ ਸੁਣ ਕੇ ਨਾ ਸਿੱਖਾਂ ਨੇ ਨਾਮ ਦੀ ਸੰਭਾਲ ਕੀਤੀ ਹੈ, ਤੇ ਨਾਮ ਦੀ ਸੰਭਾਲ ਕਰਦਿਆਂ ਅੰਤ ਨੂੰ ਇਹਨਾਂ ਨੂੰ ਪਰਮ ਗਤੀ ਦੀ ਪ੍ਰਾਪਤੀ ਹੋਈ ਹੈ। ਪਰਮ ਪਦ ਜਿਹੜਾ ਸਭ ਤੋਂ ਉੱਚੀ ਅਵਸਥਾ ਉੱਚੀ ਪਦਵੀ ਹੈ, ਉਹ ਪਦਵੀ ਇਹਨਾਂ ਗੁਰਸਿੱਖਾਂ ਨੂੰ ਨਾਮ ਜਪ ਕੇ ਨਾਮ ਸੰਭਾਲ ਕੇ ਪ੍ਰਾਪਤ ਹੋਈ ਹੈ।
ਚੌਪਈ ਇੱਕ ਗੜੀਅਲ ਅਰ ਮਥਰਾ ਦਾਸ ਆਏ ਦਸ ਕਿਨੋ ਗੁਰਪਾਸ।
ਇੱਕ ਸਿੱਖ ਹੈ ਭਾਈ ਗੜੀਅਲ ਤੇ ਦੂਜਾ ਹੈ ਭਾਈ ਮਥਰਾ ਦਾਸ। ਇਹ ਦੋਵੇਂ ਸਿੱਖ ਗੁਰੂ ਅਰਜਨ ਸਾਹਿਬ ਜੀ ਕੋਲ ਆਏ, ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਹਨ।
ਦੋਵੇਂ ਪੋਟ ਕਿਰਤ ਇਹ ਧਰੈ ਗੁਰਸਿੱਖੀ ਕੋ ਧਾਰਨ ਕਰੈ।
ਭਾਈ ਗੜੀਅਲ ਤੇ ਭਾਈ ਮਥੁਰਾ ਦਾਸ ਇਹ ਦੋਵੇਂ ਸਿੱਖ ਭਾਰ ਬਰਦਾਰੀ ਦਾ ਕੰਮ ਕਰਦੇ ਸੀ, ਲੋਕਾਂ ਦੀਆਂ ਪੰਡਾਂ ਜਾਂ ਲੋਕਾਂ ਦਾ ਭਾਰ ਢੋਣ ਦਾ ਕੰਮ ਉਹ ਕਿਰਤ ਕਰਿਆ ਕਰਦੇ ਸਨ। ਤੇ ਭਾਰ ਬਰਦਾਰੀ ਜਿੱਥੇ ਕਰਦੇ ਨੇ ਉੱਥੇ ਇਹਨਾਂ ਨੇ ਗੁਰਸਿੱਖੀ ਧਾਰਨ ਕੀਤੀ ਹੋਈ ਹੈ। ਕਿਰਤ ਧਰਮ ਦੀ ਹੈ, ਭਾਰ ਧੋਣ ਢੋਣ ਦਾ ਕੰਮ ਕਰਦੇ, ਭਾਰ ਬਰਦਾਰੀ ਦਾ ਕੰਮ ਕਰਦੇ, ਪੰਡਾਂ ਢੋਂਦੇ ਨੇ। ਤੇ ਉੱਥੇ ਗੁਰੂ ਕੀ ਸਿੱਖੀ ਇਹਨਾਂ ਦੋਹਾਂ ਸਿੱਖਾਂ ਨੇ ਆਪਣੇ ਹਿਰਦੇ 'ਚ ਧਾਰਨ ਕੀਤੀ ਹੋਈ ਹੈ।
ਸੁਤ ਬੰਤਾ ਜੁਤ ਸਿੱਖਣ ਸੇਵੈ।
ਆਪਣੇ ਪੁੱਤਰ ਪਰਿਵਾਰ ਸੰਬੰਧੀਆਂ ਸਮੇਤ, ਘਰਵਾਲੀ ਸਮੇਤ ਇਹ ਗੁਰਸਿੱਖਾਂ ਦੀ ਸੇਵਾ ਸੰਭਾਲਦੇ ਨੇ, ਗੁਰਸਿੱਖਾਂ ਦੀ ਸੇਵਾ ਕਰਦੇ ਨੇ।
ਯਥਾ ਸ਼ਕਤ ਭੋਜਨ ਪਟ ਦੇਵੇ।
ਯਥਾ ਸ਼ਕਤ ਗੁਰਸਿੱਖਾਂ ਨੂੰ ਘਰ 'ਚ ਸੱਦ ਕੇ ਉਹਨਾਂ ਨੂੰ ਭੋਜਨ ਛਕਾਉਣਾ, ਜੇ ਵਸਤਰ ਦੇ ਸਕਣ ਤੇ ਯਥਾ ਸ਼ਕਤ ਵਸਤਰ ਆਦਿਕ ਭੇਟ ਕਰਦੇ ਹਨ।
ਨਿਜ ਕੁਟੰਬ ਸੋ ਕਯੋ ਬਣਾਈ ਹਮ ਪਿੱਛੇ ਜੇ ਕੋ ਸਿੱਖ ਆਏ।
ਇਹਨਾਂ ਨੇ ਆਪਣੇ ਕੁਟੰਬ ਨੂੰ, ਆਪਣੇ ਪਰਿਵਾਰ ਨੂੰ ਇਹ ਗੱਲ ਕਹਿ ਦਿੱਤੀ ਹੋਈ ਹੈ, ਜਦੋਂ ਕਿਤੇ ਬਾਹਰ ਜਾਂਦੇ ਨੇ ਤੇ ਘਰ ਦੇ ਜੀਆਂ ਨੂੰ, ਘਰਵਾਲੀ ਨੂੰ ਜਾਂ ਬੱਚਿਆਂ ਨੂੰ ਕਹਿ ਕੇ ਜਾਂਦੇ ਨੇ ਕਿ ਸਾਡੇ ਪਿੱਛੋਂ ਜੇ ਘਰ ਵਿੱਚ ਕੋਈ ਗੁਰੂ ਕਾ ਸਿੱਖ ਆਵੇ, ਕੋਈ ਗੁਰੂ ਕਾ ਪਿਆਰ ਵਾਲਾ ਸਿੱਖ ਆਵੇ।
ਜਿਮ ਹਮ ਸੇਵੈ ਤਿਮ ਤੁਮ ਸੇਵੋ ਭੋਜਨ ਬਸਨ ਦੇਖ ਕਰ ਦੇਵੋ।
ਜਿਵੇਂ ਅਸੀਂ ਸਿੱਖਾਂ ਦੀ ਸੇਵਾ ਕਰਦੇ ਹਾਂ, ਸਾਡੇ ਪਿੱਛੋਂ ਵੀ ਜੇ ਕੋਈ ਘਰ 'ਚ ਸਿੱਖ ਆਵੇ ਤੇ ਇਸੇ ਤਰ੍ਹਾਂ ਸੇਵਾ ਕਰਨੀ। ਕੋਈ ਸਿੱਖ ਘਰ ਵਿੱਚ ਆਵੇ ਤੇ ਮੱਥੇ 'ਤੇ ਵੱਟ ਨਹੀਂ ਪਾਉਣੇ, ਮੱਥੇ 'ਤੇ ਤਰੂੜੀਆਂ ਨਹੀਂ ਪਾਣੀਆਂ, ਸਗੋਂ ਤੁਹਾਡੇ ਹਿਰਦੇ 'ਚ ਚਾਓ ਚੜ੍ਹਨਾ ਚਾਹੀਦਾ ਕਿ ਗੁਰੂ ਕੇ ਸਿੱਖ ਆਏ ਨੇ, ਉਹਨਾਂ ਨੂੰ ਭੋਜਨ ਛਕਾਈਏ, ਲੰਗਰ ਛਕਾਈਏ, ਉਹਨਾਂ ਦੀ ਸੇਵਾ ਕਰੀਏ। ਤੇ ਕਹਿੰਦੇ ਸਾਡੇ ਪਿੱਛੋਂ ਜਦੋਂ ਅਸੀਂ ਕਿਤੇ ਬਾਹਰ ਹੋਈਏ, ਸਾਡੇ ਪਿੱਛੋਂ ਵੀ ਜੇ ਘਰ ਕੋਈ ਸਿੱਖ ਆਵੇ ਤੇ ਜਿਵੇਂ ਅਸੀਂ ਸੇਵਾ ਕਰਦੇ ਹਾਂ ਉਸੇ ਤਰ੍ਹਾਂ ਉਹਨਾਂ ਦੀ ਸੇਵਾ ਕਰਨੀ ਹੈ।
ਤਬ ਸਿੱਖਣ ਗਨ ਗੁਰ ਕੇ ਪਾਸ ਦੋਨੋਂ ਕੋ ਕੀ ਸੁਜਸ ਪ੍ਰਕਾਸ਼।
ਇਹਦਾ ਭਾਈ ਗੜੀਅਲ ਤੇ ਭਾਈ ਮਥੁਰਾ ਦਾਸ ਜੀ ਬੜੀ ਸੇਵਾ ਕਰਦੇ ਸਿੱਖਾਂ ਦੀ, ਤੇ ਕੁਝ ਸਿੱਖ ਜਿਹੜੇ ਇਹਨਾਂ ਦੇ ਕੋਲੋਂ ਸੇਵਾ ਕਰਵਾ ਕੇ ਆਏ ਸਨ, ਉਹ ਜਦੋਂ ਗੁਰੂ ਅਰਜਨ ਸਾਹਿਬ ਕੋਲ ਆਉਂਦੇ ਤੇ ਆ ਕੇ ਇਹਨਾਂ ਦੀ ਬੜੀ ਉਪਮਾ ਕਰਦੇ, ਕਹਿੰਦੇ ਮਹਾਰਾਜ ਜੀ ਫਲਾਣੇ ਨਗਰ 'ਚ ਭਾਈ ਗੜੀਅਲ ਤੇ ਮਥੁਰਾ ਦਾਸ ਸਿੱਖ ਰਹਿੰਦੇ ਨੇ, ਉਹ ਬੜੀ ਸੇਵਾ ਕਰਦੇ ਨੇ ਗੁਰਸਿੱਖਾਂ ਦੀ, ਆਏ ਗਏ ਸਿੱਖਾਂ ਦੀ ਪਹਿਲ ਸੇਵਾ ਸੰਭਾਲਦੇ ਨੇ, ਉਹਨਾਂ ਨੇ ਆ ਕੇ ਗੁਰੂ ਅਰਜਨ ਸਾਹਿਬ ਜੀ ਕੋਲ ਇਹਨਾਂ ਸਿੱਖਾਂ ਦੀ ਉਪਮਾ ਕੀਤੀ।
ਸੇਵਾ ਕੇ ਰੰਗ ਮੈਂ ਇਹ ਰਾਤੇ ਤੁਮ ਸਮ ਲਖੈ ਜੋ ਸਿੱਖ ਘਰ ਜਾਤੇ।
ਸਤਿਗੁਰਾਂ ਨੂੰ ਸਿੱਖਾਂ ਨੇ ਆਖਿਆ ਮਹਾਰਾਜ ਭਾਈ ਗੜੀਅਲ ਤੇ ਭਾਈ ਮਥੁਰਾ ਦਾਸ ਜੀ ਸੇਵਾ ਦੇ ਰੰਗ ਚ ਰੰਗੇ ਹੋਏ ਨੇ ਤੇ ਜਿਹੜਾ ਕੋਈ ਸਿੱਖ ਇਹਨਾਂ ਦੇ ਘਰ ਚ ਚੱਲ ਕੇ ਆਉਂਦਾ ਤੁਹਾਡੇ ਸਮਾਨ ਉਹਨਾਂ ਸਿੱਖਾਂ ਨੂੰ ਜਾਣ ਕੇ ਉਹਨਾਂ ਦੀ ਸੇਵਾ ਕਰਦੇ ਨੇ ਕਿ ਸਿੱਖ ਨਹੀਂ ਇਹ ਗੁਰੂ ਅਰਜਨ ਸਾਹਿਬ ਦਾ ਸਰੂਪ ਨੇ। ਮਹਾਰਾਜ ਤੁਹਾਡਾ ਰੂਪ ਜਾਣ ਕੇ ਗੁਰਸਿੱਖਾਂ ਦੀ ਸੇਵਾ ਕਰਦੇ ਨੇ, ਐਸੀ ਸੇਵਾ ਦੇ ਰੰਗ ਵਿੱਚ ਰੰਗੇ ਹੋਏ ਨੇ।
ਸੁਣ ਬੋ ਖੁਸ਼ੀ ਕੀਨ ਤਿਸ ਕਾਲ ਜਨਮ ਮਰਨ ਤਜ ਭਏ ਨਿਆਲ।
ਸੁਣ ਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੜੀਆਂ ਖੁਸ਼ੀਆਂ ਕੀਤੀਆਂ ਭਾਈ ਗੜੀਅਲ ਤੇ ਭਾਈ ਮਥੁਰਾ ਦਾਸ ਤੇ, ਇੰਨੀ ਖੁਸ਼ੀ ਕੀਤੀ ਮਹਾਰਾਜ ਜੀ ਕਹਿੰਦੇ ਇਹਨਾਂ ਦਾ ਜਨਮ ਮਰਨ ਕੱਟਿਆ ਗਿਆ। ਭਾਈ ਮਥੁਰਾ ਦਾਸ ਤੇ ਭਾਈ ਗੜੀਅਲ ਦਾ ਜਨਮ ਮਰਨ ਕੱਟਿਆ ਗਿਆ, ਇਹ ਦੋਵੇਂ ਸਿੱਖ ਨਿਹਾਲ ਨਿਹਾਲ ਹੋ ਗਏ, ਆਪਣੇ ਪਰਿਵਾਰਾਂ ਸਮੇਤ ਕੁਟੰਬ ਸਮੇਤ ਨਿਹਾਲ ਹੋ ਗਏ ਹਨ।
ਸਕਲ ਸ਼ਕਤ ਜੁਤ ਤਛਿਨ ਭਏ ਅੰਤ ਪਰਮ ਪਦ ਸੋ ਮਿਲ ਗਏ।
ਜਦੋਂ ਸਤਿਗੁਰਾਂ ਨੇ ਇਹਨਾਂ ਤੇ ਖੁਸ਼ੀਆਂ ਕੀਤੀਆਂ ਖਾਲਸਾ ਜੀ, ਉਸੇ ਵੇਲੇ ਇਹਨਾਂ ਸਿੱਖਾਂ ਚ ਸ਼ਕਤੀਆਂ ਆ ਗਈਆਂ, ਅਜਮਤਾਂ ਆ ਗਈਆਂ। ਜਦੋਂ ਗੁਰੂ ਦੀ ਖੁਸ਼ੀ ਹੁੰਦੀ ਹੈ ਨਾ ਤੇ ਸਤਿਗੁਰਾਂ ਦੀ ਖੁਸ਼ੀ ਨਾਲ ਨਵ ਨਿਧੀਆਂ 18 ਸਿੱਧੀਆਂ ਸੁੱਤੇ ਸਿੱਧ ਆ ਕੇ ਦਾਸੀਆਂ ਬਣ ਜਾਂਦੀਆਂ। ਇਸ ਤਰ੍ਹਾਂ ਸਗਲ ਸ਼ਕਤੀਆਂ ਦੇ ਸਮੇਤ ਇਹ ਗੁਰਸਿੱਖ ਪਰਮ ਪਦਵੀ ਨੂੰ ਜਾ ਪ੍ਰਾਪਤ ਹੋਏ ਹਨ।
ਜੋ ਪਈ ਗੰਗਾ ਸਹਿਗਲ ਜੋਧਾ ਮਾ ਆਇਓ ਸ਼੍ਰੀ ਅਰਜਨ ਜੀ ਜਹਾਂ।
ਇੱਕ ਸਿੱਖ ਆਇਆ, ਇਹਦਾ ਨਾਂ ਹੈ ਭਾਈ ਗੰਗਾ। ਖੱਤਰੀਆਂ ਦੇ ਵਿੱਚ ਹੀ ਇੱਕ ਗੋਤਰ ਹੈ ਸਹਿਗਲ, ਇਹ ਸਹਿਗਲ ਗੋਤਰ ਦਾ ਸਹਿਗਲ ਜਾਤੀ ਦਾ ਧਾਰਦੀ ਹੈ। ਭਾਈ ਗੰਗਾ ਹੈ ਸੀ ਬੜਾ ਯੋਧਾ, ਸੂਰਮਾ ਸੀ, ਬਹਾਦਰ ਸੀ, ਸ਼ਸਤਰਧਾਰੀ ਸੀ, ਸ਼ਸਤਰਧਾਰੀ ਯੋਧਾ ਸੂਰਮਾ ਸੀ। ਇਹ ਗੁਰੂ ਅਰਜਨ ਸਾਹਿਬ ਜੀ ਜਿੱਥੇ ਸਨ ਉੱਥੇ ਮਹਾਰਾਜ ਜੀ ਕੋਲ ਆਇਆ।
ਬੰਦਨ ਕਰ ਬੈਠਿਓ ਜਬ ਪਾਸ ਸ਼੍ਰੀ ਮੁਖ ਤੇ ਤਬ ਕੀਨ ਪ੍ਰਕਾਸ਼।
ਭਾਈ ਗੰਗਾ ਜੀ ਨੇ ਆ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਸਤਿਗੁਰਾਂ ਦੇ ਚਰਨਾਂ ਚ ਬਹਿ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਗੰਗਾ ਸਹਿਗਲ ਜੀ ਵੱਲ ਵੇਖਿਆ ਤੇ ਵੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਤੇ ਕਹਿਣ ਲੱਗੇ,
ਤੁਮ ਮਲੇਚ ਕੇ ਚਾਕਰ ਆਹੋ ਇਹ ਕੁਛ ਭਲੀ ਬਾਤ ਨਾ ਲੋ।
ਮਹਾਰਾਜ ਜੀ ਕਹਿੰਦੇ ਭਾਈ ਗੰਗਾ ਸਹਿਗਲ ਜੀ ਹੋਵੋ ਤੁਸੀਂ ਗੁਰੂ ਕੇ ਸਿੱਖ ਤੇ ਨੌਕਰੀ ਤੁਸੀਂ ਮਲੇਛਾਂ ਦੀ ਕਰਦੇ ਹੋ, ਗੱਲ ਚੰਗੀ ਨਹੀਂ ਤੁਹਾਡੇ ਵਾਸਤੇ। ਸਤਿਗੁਰਾਂ ਨੇ ਹਾਲਾਂਕਿ ਹੋਰ ਵੀ ਪਿੱਛੇ ਸਿੱਖ ਆਏ ਦੇ ਜਿਹੜੇ ਤੁਰਕਾਂ ਕੋਲ ਨੌਕਰੀਆਂ ਕਰਦੇ ਸੀ ਉਹਨਾਂ ਨੂੰ ਨਹੀਂ ਰੋਕਿਆ, ਪਰ ਜੇ ਕੋਈ ਮਲੇਛ ਦੀ ਨੌਕਰੀ, ਮਲੇਛ ਦਾ ਮਤਲਬ ਹੈ ਜਿਹੜਾ ਵਿਕਰਮੀ ਹੋਵੇ, ਕੁਕਰਮੀ ਹੋਵੇ, ਜ਼ੁਲਮ ਕਰਨ ਵਾਲਾ ਹੋਵੇ। ਮਹਾਰਾਜ ਜੀ ਕਹਿੰਦੇ ਭਾਈ ਗੰਗਾ ਸਹਿਗਲ ਜੀ ਤੁਸੀਂ ਮਲੇਛਾਂ ਦੀ ਚਾਕਰੀ ਕਰਦੇ ਹੋ, ਇਹ ਗੱਲ ਤੁਹਾਡੇ ਵਾਸਤੇ ਚੰਗੀ ਨਹੀਂ।
ਜੇ ਤੁਮ ਕਹੋ ਜੀਵ ਕਾ ਨਾਈ ਰਹੀਐ ਸ਼੍ਰੀ ਹਰ ਗੋਬਿੰਦ ਪਾਹੇ।
ਭਾਈ ਗੰਗਾ ਜੀ ਜੇ ਤੁਸੀਂ ਇਹ ਗੱਲ ਆਖੋ ਕਿ ਮਹਾਰਾਜ ਮੇਰੀ ਤਾਂ ਜੀਵਕਾ ਨਹੀਂ ਹੋਰ ਕੋਈ, ਮੇਰੀ ਰੋਜ਼ੀ ਰੋਟੀ ਦਾ ਸਾਧਨ ਹੀ ਹੈ, ਮੈਂ ਉਹਨਾਂ ਦੀ ਨੌਕਰੀ ਕਰਦਾ ਤੇ ਮੇਰੀ ਰੋਜ਼ੀ ਰੋਟੀ ਚੱਲਦੀ ਹੈ, ਤੇ ਮਹਾਰਾਜ ਜੀ ਕਹਿੰਦੇ ਤੇਰੀ ਰੋਜ਼ੀ ਰੋਟੀ ਦਾ ਪ੍ਰਬੰਧ ਅਸੀਂ ਕਰ ਦਿੰਦੇ ਹਾਂ, ਜੇ ਤੂੰ ਯੋਧੇ ਦੀ ਨੌਕਰੀ ਕਰਨੀ ਹੈ ਨਾ, ਚਾਕਰੀ ਕਰਨੀ ਹੈ ਤੇ ਸਾਡੇ ਸਪੁੱਤਰ ਸ਼੍ਰੀ ਹਰਗੋਬਿੰਦ ਸਾਹਿਬ ਦੀ ਫੌਜ ਵਿੱਚ ਭਰਤੀ ਹੋ ਜਾ। ਹਰਗੋਬਿੰਦ ਸਾਹਿਬ ਨੇ ਵੀ ਫੌਜਾਂ ਰੱਖਣੀਆਂ ਨੇ, ਇਹਨਾਂ ਨੇ ਵੀ ਸੂਰਮੇ ਭਰਤੀ ਕਰਨੇ ਨੇ। ਗੁਰੂ ਅਰਜਨ ਸਾਹਿਬ ਤੋਂ ਤਿਆਰੀ ਹੋ ਚੁੱਕੀ ਸੀ, ਆਰੰਭਤਾ ਹੋ ਚੁੱਕੀ ਸੀ। ਮਹਾਰਾਜ ਜੀ ਕਹਿੰਦੇ ਤੁਸੀਂ ਸ਼੍ਰੀ ਹਰਗੋਬਿੰਦ ਸਾਹਿਬ ਜੀ ਕੋਲ ਰਹੋ, ਉਹਨਾਂ ਕੋਲ ਰਹਿ ਕੇ ਚਾਕਰੀ ਕਰੋ, ਸੂਰਮੇ ਦੀ ਨੌਕਰੀ ਚਾਕਰੀ ਨਿਭਾਓ।
ਹੋਏ ਸਗਰੋ ਪਰਿਵਾਰ ਗੁਜ਼ਾਰਾ ਅਰ ਸਿਮਰੋ ਸਤਨਾਮ ਸੰਭਾਰਾ।
ਇਸ ਤਰ੍ਹਾਂ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਵੀ ਗੁਜ਼ਾਰਾ ਚੱਲੇਗਾ, ਔਰ ਨਾਲੇ ਸੱਚੇ ਨਾਮ ਦਾ ਸਿਮਰਨ ਕਰੋ, ਨਾਮ ਦੀ ਸੰਭਾਲ ਕਰੋ ਭਾਈ ਗੰਗਾ ਸਹਿਗਲ ਜੀ, ਏਦਾਂ ਤੁਸੀਂ ਵੀ ਮੁਕਤ ਹੋਵੋਗੇ, ਤੁਹਾਡੇ ਪਰਿਵਾਰ ਦਾ ਵੀ ਭਲਾ ਹੋਵੇਗਾ।
ਦੁਨੀਆ ਕੇ ਕਾਰਜ ਹੋਏ ਪੂਰੇ ਦੀਨ ਬਿਖੈ ਉਜਲ ਮੁਖ ਰੂਰੇ।
ਭਾਈ ਗੰਗਾ ਸਹਿਗਲ ਜੀ ਤੁਹਾਡੇ ਦੁਨੀਆ ਦੇ ਕੰਮ ਵੀ ਪੂਰੇ, ਰੋਜ਼ੀ ਰੋਟੀ ਤੁਹਾਨੂੰ ਗੁਰੂ ਘਰੋਂ ਮਿਲੀ ਜਾਣੀ ਹੈ, ਜਿੰਨੀ ਤਨਖਾਹ ਉੱਥੋਂ ਲੈਂਦੇ ਹੋ ਗੁਰੂ ਘਰੋਂ ਮਿਲ ਜਾਏਗੀ, ਤੇ ਉੱਥੇ ਜਿੱਥੇ ਦੁਨੀਆਂ ਦੇ ਕੰਮ ਹੋਣਗੇ ਉੱਥੇ ਦੀਨ ਦਾ ਕਰਮ ਵੀ ਤੁਹਾਡਾ ਪੂਰਾ ਹੋ ਜਾਏਗਾ। ਦੀਨ ਤੇ ਦੁਨੀਆਂ ਦੋਵੇਂ ਚਾਹੀਦੇ ਨੇ ਨਾ। ਮਹਾਰਾਜ ਕਹਿੰਦੇ ਦੁਨੀਆਂ ਦੇ ਕੰਮ ਵੀ ਸਿੱਧ ਤੇ ਤੁਹਾਡਾ ਦੀਨ ਵੀ ਸਿੱਧ, ਤੁਹਾਡਾ ਦੀਨ ਦੇ ਵਿੱਚ ਵੀ ਮੁੱਖ ਉਜਲਾ ਹੋਵੇਗਾ।
ਸੁਣ ਗੰਗਾ ਸੈਗਲ ਰਖਾਇਓ, ਦੋ ਲੋਕ ਮੈਂ ਗੁਰ ਅਪਣਾਇਓ।
ਭਾਈ ਗੰਗਾ ਸਹਿਗਲ ਜੀ ਬੜੇ ਖੁਸ਼ ਹੋਏ, ਕਹਿੰਦੇ ਪਾਤਸ਼ਾਹ ਮੈਨੂੰ ਹੋਰ ਕੀ ਚਾਹੀਦਾ, ਮੈਨੂੰ ਦੋਵਾਂ ਲੋਕਾਂ 'ਚ ਆਪਣੇ ਚਰਨਾਂ 'ਚ ਰੱਖ ਲਿਆ, ਇਸ ਲੋਕ ਵਿੱਚ ਵੀ ਅਤੇ ਅੱਗੇ ਪਰਲੋਕ ਵਿੱਚ ਵੀ ਆਪਣੇ ਚਰਨਾਂ ਦਾ ਸੁੱਖ ਦੇ ਦਿੱਤਾ, ਹੋਰ ਇਹਦੇ ਤੋਂ ਵੱਡੀ ਦਾਤ ਕਿਹੜੀ ਹੋ ਸਕਦੀ।
ਇਸ ਤੇ ਅਪਰ ਨਾ ਆਛੀ ਬਾਤ ਰਹਿਤ ਪਯੋ ਸੂਰਾ ਬਖਿਆਤ।
ਇਹਦੇ ਤੋਂ ਚੰਗੀ ਗੱਲ ਹੋਰ ਕਿਹੜੀ ਹੋ ਸਕਦੀ। ਭਾਈ ਗੰਗਾ ਸਹਿਗਲ ਜੀ ਗੁਰੂ ਅਰਜਨ ਸਾਹਿਬ ਦੇ ਬਚਨ ਮੰਨ ਕੇ ਸਤਿਗੁਰਾਂ ਦੇ ਚਰਨਾਂ 'ਚ ਰਹਿਣ ਲੱਗ ਪਏ ਔਰ ਖਾਲਸਾ ਜੀ ਭਾਈ ਗੰਗਾ ਸਹਿਗਲ ਜੀ ਦਾ ਨਾਂ ਯੋਧਿਆਂ ਦੇ ਜਦੋਂ ਗਿਣਤੀ ਹੁੰਦੀ ਗੁਰੂ ਹਰਗੋਬਿੰਦ ਸਾਹਿਬ ਦੇ ਯੋਧਿਆਂ ਦੀ ਅਤੇ ਉਹਨਾਂ ਯੋਧਿਆਂ 'ਚ ਭਾਈ ਗੰਗਾ ਜੀ ਦਾ ਨਾਂ ਵੀ ਆਉਂਦਾ ਹੈ। ਅੱਗੇ ਜਦੋਂ ਛੇਵੇਂ ਪਾਤਸ਼ਾਹ ਨੇ ਜੰਗ ਯੁੱਧ ਲੜਦੇ ਨੇ ਉਹਨਾਂ ਜੰਗਾਂ ਯੁੱਧਾਂ ਵਿੱਚ ਅੱਗੇ ਹੋ ਕੇ ਲੜਦੇ ਰਹੇ ਭਾਈ ਗੰਗਾ ਜੀ।
ਜਬ ਰਣ ਰਚ ਸ਼੍ਰੀ ਹਰਗੋਬਿੰਦ ਹਤੇ ਤੁਰਕ ਬੋ ਬਲੀ ਬਿਲੰਦ।
ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੰਗ ਯੁੱਧ ਰਚੇ, ਚਾਰ ਜੰਗਾਂ ਲੜੀਆਂ, ਉਹਨਾਂ ਚਾਰਾਂ ਜੰਗਾਂ ਵਿੱਚ ਭਾਈ ਗੰਗਾ ਜੀ ਮੂਹਰੇ ਹੋ ਕੇ ਲੜਦੇ ਰਹੇ, ਬੜੇ ਯੋਧੇ ਸਨ, ਬੜੇ ਬਹਾਦਰ ਸਨ। ਇਹਨਾਂ ਨੂੰ ਭਰਤੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਕੀਤਾ ਹੈ।
ਅਤੇ ਤੁਰਕ ਬੋ ਬਲੀ ਬਿਲੰਦ,
ਬੜੇ ਬੜੇ ਬਲੀ ਤੁਰਕ ਜੰਗ ਦੇ ਮੈਦਾਨ 'ਚ ਭਾਈ ਗੰਗਾ ਜੀ ਨੇ ਮਾਰੇ ਹਨ।
ਨਹੀਂ ਪੀਟ ਰਿਪ ਕੋ ਦਿਖ ਰਾਏ,
ਜੰਗ ਦੇ ਮੈਦਾਨ 'ਚ ਇਹੋ ਜਿਹੇ ਸੂਰਮੇ ਸੀ ਭਾਈ ਗੰਗਾ ਜੀ ਕਿ ਕਦੇ ਦੁਸ਼ਮਣ ਨੂੰ ਜੰਗ ਦੇ ਮੈਦਾਨ 'ਚ ਆਪਣੀ ਪਿੱਠ ਨਹੀਂ ਵਿਖਾਈ। ਜੰਗ ਦੇ ਮੈਦਾਨ 'ਚ ਆਪਣੀ ਪਿੱਠ ਨਹੀਂ ਵਿਖਾਈ, ਸੂਰਮਿਆਂ ਵਾਂਗੂ, ਬਹਾਦਰਾਂ ਵਾਂਗੂ, ਮਰਦਾਂ ਵਾਂਗੂ ਜੰਗ ਦੇ ਮੈਦਾਨ 'ਚ ਲੜਦੇ ਰਹੇ।
ਹਿਮ ਕਰਤੇ ਨੇ ਸ਼ੁਭ ਗਤ ਪਾਏ,
ਏਦਾਂ ਕਰਦਿਆਂ ਨੂੰ ਇਹਨਾਂ ਨੂੰ ਸ਼ੁਭ ਗਤੀ ਦੀ ਪ੍ਰਾਪਤੀ ਹੋਈ।
ਅਪਰੇ ਅਨੇਕ ਸੂਰਮਾ ਆਏ, ਪਿਖ ਗੰਗੇ ਕੋ ਮੋਦ ਬਣਾਏ।
ਭਾਈ ਗੰਗਾ ਜੀ ਨੂੰ ਸਤਿਗੁਰਾਂ ਕੋਲ ਭਰਤੀ ਹੋਇਆ ਵੇਖ ਕੇ ਹੋਰ ਵੀ ਕਈ ਸੂਰਮੇ ਆ ਕੇ ਭਰਤੀ ਹੋਏ। ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਵਿੱਚ ਭਰਤੀ ਸ਼ੁਰੂ ਹੋ ਚੁੱਕੀ ਹੈ, ਹੋਰ ਵੀ ਬੜੇ ਸੂਰਮੇ, ਬੜੇ ਬਹਾਦਰ ਯੋਧੇ ਦਲੇਰ ਜੰਗ ਦੇ ਮੈਦਾਨ 'ਚ ਲੜਨ ਵਾਸਤੇ ਸਤਿਗੁਰਾਂ ਦੀਆਂ ਫੌਜਾਂ ਵਿੱਚ ਆ ਕੇ ਭਰਤੀ ਹੋਏ ਨੇ।
ਹਰ ਮਾਨਸਿਕ ਸੇਵ ਕਰੈ ਧਰਮ ਸਾਰ।
ਖਾਲਸਾ ਜੀ ਇੱਕ ਸਿੱਖ ਹੈ ਭਾਈ ਹਰਬੰਸ ਤਪਾ, ਇਹਦਾ ਨਾਂ ਹੈ ਭਾਈ ਹਰਬੰਸ ਤਪਾ। ਇੱਕ ਧਰਮਸ਼ਾਲ ਕਹਿੰਦੇ ਨੇ ਗੁਰਦੁਆਰਾ ਇਹਨੂੰ, ਪਹਿਲਾਂ ਨਾਂ ਜਿਹੜੇ ਸਨ ਧਰਮਸ਼ਾਲਾ ਹੀ ਪ੍ਰਸਿੱਧ ਸੀ। ਧਰਮਸ਼ਾਲ ਤਾਂ ਕਹਿੰਦੇ ਸੀ, ਧਰਮ ਦਾ ਸ਼ਾਲ ਕਹਿੰਦੇ ਨੇ ਘਰ ਨੂੰ, ਜਿੱਥੇ ਧਰਮ ਦਾ ਘਰ ਹੈ, ਧਰਮ ਸਥਾਨ, ਧਰਮ ਦੀ ਜਗ੍ਹਾ, ਧਰਮ ਦੀ ਉੱਤਮ ਭੂਮੀ, ਉਹਨੂੰ ਧਰਮਸ਼ਾਲ ਵੀ ਕਹਿੰਦੇ ਨੇ। ਹੁਣ ਸਤਿਗੁਰਾਂ ਦਾ ਇੱਥੇ ਹਰ ਵੇਲੇ ਪ੍ਰਕਾਸ਼ ਹੈ, ਇਸ ਕਰਕੇ ਧਰਮ ਸਥਾਨ ਦਾ ਨਾਮ ਬਦਲ ਕੇ ਰੱਖ ਦਿੱਤਾ ਗੁਰੂ ਦੁਆਰਾ, ਜਿੱਥੇ ਗੁਰੂ ਦਾ ਦਰਵਾਜ਼ਾ ਹੈ, ਜਿੱਥੇ ਕੋਈ ਵੀ ਆ ਸਕਦਾ ਹੈ, ਭਾਵੇਂ ਕੋਈ ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼, ਚਾਰੇ ਵਰਣਾਂ ਦੇ ਲੋਕ ਆ ਸਕਦੇ ਨੇ, ਮੁਸਲਮਾਨ, ਈਸਾਈ, ਯਹੂਦੀ, ਹਿੰਦੂ, ਪਾਰਸੀ, ਕੋਈ ਵੀ ਧਰਮ, ਕੋਈ ਵੀ ਮਜ਼ਹਬ ਦਾ ਬੰਦਾ ਆ ਕੇ ਗੁਰਦੁਆਰੇ 'ਤੇ ਦਸਤਕ ਦੇ ਸਕਦਾ ਹੈ। ਧਰਮਸ਼ਾਲਾ ਵਿੱਚ ਭਾਈ ਹਰਬੰਸ ਤਪਾ ਜੀ ਸੇਵਾ ਕਰਿਆ ਕਰਦੇ ਸਨ। ਜੇ ਕੋਈ ਗੁਰੂ ਕਾ ਸਿੱਖ ਥੱਕਿਆ ਟੁੱਟਿਆ ਧਰਮਸ਼ਾਲਾ ਵਿੱਚ ਆਉਂਦਾ ਸੀ ਤੇ ਭਾਈ ਹਰਬੰਸ ਤਪਾ ਜੀ ਨੇ ਪਾਣੀ ਗਰਮ ਕਰਨਾ ਤੇ ਪਾਣੀ ਗਰਮ ਕਰਕੇ ਤੱਤਾ ਕਰਕੇ ਉਹਨਾਂ ਗੁਰਸਿੱਖਾਂ ਦੇ ਚਰਨ ਧੋਣੇ ਕਿ ਤੱਤੇ ਪਾਣੀ ਨਾਲ, ਗਰਮ ਪਾਣੀ ਨਾਲ ਚਰਨ ਧੋ ਕੇ, ਕਿਉਂਕਿ ਚਰਨਾਂ ਦੀ ਥਕਾਵਟ ਉਤਰਦੀ ਹੈ। ਉਦੋਂ ਪੈਦਲ ਹੀ ਲੋਕ ਚੱਲ ਕੇ ਇੱਕ ਥਾਂ ਤੋਂ ਦੂਜੇ ਥਾਂ 'ਤੇ ਜਾਇਆ ਕਰਦੇ ਸਨ, ਆਵਾਜਾਈ ਦੇ ਸਾਧਨ ਕੋਈ ਬਹੁਤੇ ਨਹੀਂ ਸੀ ਹੋਇਆ ਕਰਦੇ। ਘੋੜੇ ਜਾਂ ਰਥਾਂ ਗੱਡੇ ਤਾਂ ਅਮੀਰਾਂ ਕੋਲ ਹੀ ਹੋਇਆ ਕਰਦੇ ਸੀ, ਗਰੀਬ ਗੁਰਦਿਆਂ ਵਾਸਤੇ ਪੈਦਲ ਹੀ ਉਹਨਾਂ ਨੇ ਚੱਲ ਕੇ ਜਾਣ। ਅਤੇ ਜੇ ਕੋਈ ਮੁਸਾਫਰ ਰਾਹਗੀਰ ਸਿੱਖ ਨੇ ਧਰਮਸ਼ਾਲ ਵਿੱਚ ਆ ਕੇ ਟਿਕਣਾ ਅਤੇ ਭਾਈ ਹਰਬੰਸ ਤਪਾ ਜੀ ਨੇ ਜਲ ਦੇ ਨਾਲ ਉਹਨਾਂ ਦੇ ਚਰਨ ਧੋਣੇ। ਜੇ ਕੋਈ ਭੁੱਖਾ ਆਉਂਦਾ ਤੇ ਭੁੱਖੇ ਨੂੰ ਪ੍ਰਸ਼ਾਦਾ ਛਕਾਉਂਦੇ ਨੇ।
ਨਿਸਾ ਸੁਭਤ ਕੇ ਪਾਏ।
ਇੱਥੋਂ ਤੱਕ ਕਿ ਜੇ ਰਾਤ ਨੂੰ ਜਦੋਂ ਸਿੱਖ ਆਰਾਮ ਕਰਦੇ ਨੇ ਤੇ ਸੁੱਤੇ ਪਿਆਂ ਦੇ ਪੈਰ ਦੱਬੀ ਜਾਂਦੇ, ਉਹਨਾਂ ਦੇ ਚਰਨ ਘੁੱਟਦੇ ਨੇ, ਮੁੱਠੀ ਚਾਪੀ ਕਰਦੇ ਨੇ ਗੁਰਸਿੱਖਾਂ ਦੀ। ਇਹਦਾ ਬੜਾ ਵੱਡਾ ਮਹੱਤਵ ਹੈ, ਇਹਦਾ ਬੜਾ ਵੱਡਾ ਫਲ ਹੈ। ਗੁਰੂ ਕੇ ਸਿੱਖਾਂ ਦੇ ਚਰਨ ਦਬਾ ਕੇ, ਚਰਨ ਘੁੱਟ ਕੇ ਉਹਨਾਂ ਨੂੰ ਸਵਾਣ ਦਾ ਵੀ ਬੜਾ ਮਹੱਤਵ ਹੈ। ਕਹਿੰਦੇ ਗੁਰਸਿੱਖਾਂ ਦੇ ਚਰਨ ਦਬਾਉਂਦੇ ਨੇ ਔਰ ਬੜਾ ਵੱਡਾ ਭਾਰੀ ਸੁੱਖ ਉਹਨਾਂ ਨੂੰ ਪ੍ਰਾਪਤ ਹੋ ਰਿਹਾ।
ਸੀਤ ਕਾਲ ਪੂਰੋ ਤਬ ਦੇਤ,
ਜਦੋਂ ਸੀਤ ਕਾਲ ਦਾ ਸਮਾਂ ਹੁੰਦਾ, ਸੀਤ ਕਾਲ ਕਹਿੰਦੇ ਨੇ ਸਰਦੀ ਦਾ ਸਮਾਂ, ਸਰਦੀ ਦੇ ਦਿਨਾਂ ਵਿੱਚ ਭੂਰੇ ਲਿਆ ਕੇ, ਆਪਾਂ ਕੰਬਲ ਕਹਿ ਦਿੰਦੇ ਹਾਂ, ਆਹ ਮਾਲਵੇ ਦੇ ਇਲਾਕੇ ਦੇ ਵਿੱਚ ਕੰਬਲਾਂ ਨੂੰ ਭੂਰਾ ਵੀ ਕਹਿ ਦਿੰਦੇ ਨੇ, ਲੋਈ ਨੂੰ ਭੂਰੀ ਕਹਿ ਦਿੰਦੇ ਨੇ। ਕਹਿੰਦੇ ਭੂਰੇ ਆਦਿਕ ਜਿਹੜੇ ਕੰਬਲ ਆਦਿਕ ਨੇ ਉਹ ਉਹਨਾਂ ਨੂੰ ਸਿੱਖਾਂ ਭਾਈ ਹਰਬੰਸ ਤਪਾ ਜੀ ਦਿੰਦੇ ਹਨ।
ਧਰਮਸ਼ਾਲ ਲੇਪਨ ਕਰ ਦੇ ਤੇ,
ਧਰਮਸ਼ਾਲਾ ਵਿੱਚ ਪੋਚਾ ਫੇਰਨਾ, ਕੱਚੇ ਵਿਹੜੇ ਹੁੰਦੇ ਸੀ, ਅੱਜ ਵਾਂਗੂ ਪੱਕੇ ਸਾਧਨ ਨਹੀਂ ਸਨ, ਤੇ ਧਰਮਸ਼ਾਲਾ ਵਿੱਚ ਝਾੜੂ ਫੇਰਨਾ, ਪੋਚਾ ਆਦਿਕ ਫੇਰ ਕੇ ਸਾਫ਼ ਸਫਾਈ ਰੱਖਣੀ।
ਜਾਗੈ ਪ੍ਰਥਮ ਜੋ ਪਾਛਲ ਰਾਤੀ, ਜਲ ਕਰ ਤਪਤ ਨੁਲਾਏ ਪ੍ਰਭਾਤੇ।
ਸਵੇਰੇ ਜਿਹੜੇ ਸਿੱਖ ਆਏ ਹੁੰਦੇ ਨੇ, ਸਭ ਤੋਂ ਪਹਿਲਾਂ ਉੱਠਦੇ ਭਾਈ ਹਰਬੰਸ ਤਪਾ ਜੀ, ਤੇ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਜਾਗ ਕੇ ਆਪ ਇਸ਼ਨਾਨ ਕਰ ਲੈਂਦੇ, ਫਿਰ ਜਿਹੜੇ ਸਿੱਖ ਉੱਠਦੇ ਨੇ ਉਹਨਾਂ ਦੇ ਇਸ਼ਨਾਨ ਵਾਸਤੇ ਪਾਣੀ ਗਰਮ ਕਰ ਲੈਂਦੇ ਔਰ ਉਹਨਾਂ ਨੂੰ ਪਾਣੀ ਗਰਮ ਕਰਕੇ ਇਸ਼ਨਾਨ ਕਰਾਉਂਦੇ ਨੇ।
ਭਗਤ ਰਹੇ ਪੁਨ ਸਤਿਗੁਰ ਬਾਣੀ, ਇਮ ਸੇਵਾ ਕੋ ਥਾਨ ਮਾਨੇ।
ਭਾਈ ਹਰਬੰਸ ਤਪਾ ਜੀ ਗੁਰਬਾਣੀ ਗੁਰੂ ਸਾਹਿਬ ਦੀ ਪੜ੍ਹਦੇ ਰਹਿੰਦੇ ਨੇ, ਹਰ ਵੇਲੇ ਬਾਣੀ ਦਾ ਜਾਪ ਕਰਦੇ ਰਹਿੰਦੇ ਨੇ ਔਰ ਗੁਰਬਾਣੀ ਦੇ ਨਾਲ ਇਹਨਾਂ ਦਾ ਬੜਾ ਪਿਆਰ ਹੈ, ਇੱਦਾਂ ਬੜੀ ਭਾਰੀ ਸੇਵਾ ਕਰਦੇ ਨੇ, ਨਾਲੇ ਬਾਣੀ ਪੜ੍ਹਦੇ ਹਨ।
ਕਵੀ ਗੁਰਦਾਸ ਕੀਨ ਜੋ ਬਾਣੀ, ਇੱਕ ਦਿਨ ਪੜ੍ਹੋ ਤੋਰ ਚਿਠਾਨੀ।
ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ, ਖਾਲਸਾ ਜੀ ਇਤਨਾ ਮਹਾਤਮ ਹੁਣ ਭਾਈ ਗੁਰਦਾਸ ਜੀ ਦੀ ਬਾਣੀ ਦਾ ਇੱਥੇ ਦੱਸਣ ਲੱਗੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ, ਇੱਕ ਦਿਨ ਭਾਈ ਹਰਬੰਸ ਤਪਾ ਜੀ ਬੜੇ ਪਿਆਰ ਨਾਲ ਪੜ੍ਹ ਰਹੇ ਸੀ, ਭਾਈ ਹਰਬੰਸ ਤਪਾ ਜੀ ਭਾਈ ਗੁਰਦਾਸ ਜੀ ਦੀ ਬਾਣੀ ਦੇ ਕੁਝ ਸ਼ਬਦ, ਕੁਝ ਪੌੜੀਆਂ ਬੜੇ ਪਿਆਰ ਨਾਲ ਪੜ੍ਹ ਰਹੇ ਸੀ, ਗਾ ਗਾ ਕੇ ਪੜ੍ਹ ਰਹੇ ਸਨ।
ਕਿਥਕ ਸਿੱਖ ਬੋਲੇ ਤਿਸ ਪਾਹੀ, ਗੁਰਬਾਣੀ ਕਿਉਂ ਪੜ੍ਹੈ ਨਾਈ।
ਭਾਈ ਹਰਬੰਸ ਤਪੇ ਨੂੰ ਕੁਝ ਕੁ ਸਿੱਖ ਬੋਲੇ, ਕਹਿਣ ਲੱਗੇ ਭਾਈ ਹਰਬੰਸ ਜੀ ਤੁਸੀਂ ਗੁਰੂ ਦੀ ਬਾਣੀ ਕਿਉਂ ਨਹੀਂ ਪੜ੍ਹਦੇ, ਇਹ ਤੁਸੀਂ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹੀ ਜਾਂਦੇ ਹੋ, ਤੁਸੀਂ ਸਤਿਗੁਰਾਂ ਦੀ ਜਿਹੜੀ ਬਾਣੀ ਹੈ, ਗੁਰੂ ਕੀ ਬਾਣੀ ਹੈ, ਸਤਿਗੁਰਾਂ ਦੀ ਬਾਣੀ ਕਿਉਂ ਨਹੀਂ ਪੜ੍ਹਦੇ।
ਅਪਰ ਕਵੀਆਂ ਕੀ ਸਿੱਖ ਨੇ ਪੜ੍ਹੇ,
ਜਿਹੜੇ ਸਿੱਖ ਨੇ ਉਹ ਗੁਰੂ ਦੀ ਬਾਣੀ ਛੱਡ ਕੇ ਹੋਰ ਕਵੀਆਂ ਦੀ ਬਾਣੀ ਨਹੀਂ ਪੜ੍ਹਦੇ।
ਸਤਿਗੁਰ ਸ਼ਬਦ ਪ੍ਰੀਤ ਤੇ ਰੜੇ,
ਜਿਹੜੇ ਸਿੱਖ ਨੇ ਉਹ ਸਤਿਗੁਰਾਂ ਦਾ ਸ਼ਬਦ ਪਿਆਰ ਨਾਲ ਪੜ੍ਹਦੇ ਨੇ, ਗੁਰੂ ਕੀ ਬਾਣੀ ਨੂੰ ਪਿਆਰ ਨਾਲ ਪੜ੍ਹਦੇ ਨੇ, ਹੋਰ ਕਵੀਆਂ ਦੀ ਬਾਣੀ ਗੁਰੂ ਕੇ ਸਿੱਖ ਨਹੀਂ ਪੜ੍ਹਦੇ ਜਿਵੇਂ ਤੁਸੀਂ ਪੜ੍ਹ ਰਹੇ ਹੋ।
ਝਗੜ ਪਰਸ ਪਰ ਗੁਰ ਟਿਗ ਆਏ, ਬਾਦ ਪ੍ਰਸੰਗ ਜੋ ਸਕਲ ਸੁਣਾਏ।
ਇਹਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ, ਭਾਈ ਹਰਬੰਸ ਤਪਾ ਜੀ ਕਹਿੰਦੇ ਭਾਈ ਗੁਰਦਾਸ ਜੀ ਦੀ ਬਾਣੀ ਕੋਈ ਛੋਟੀ ਮੋਟੀ ਹੈ, ਇਹ ਕਿਸੇ ਸਧਾਰਨ ਕਵੀ ਦੀ ਬਾਣੀ ਨਹੀਂ, ਭਾਈ ਗੁਰਦਾਸ ਜੀ ਦੀ ਬਾਣੀ ਵੀ ਬੜਾ ਮਹਾਤਮ ਦੇਣ ਵਾਲੀ ਬਾਣੀ। ਪਰ ਉਹ ਜਿਹੜੇ ਸਿੱਖ ਦੂਜੇ ਸੀ ਉਹ ਅੜ ਗਏ, ਕਹਿੰਦੇ ਨਹੀਂ ਗੁਰੂ ਦੀ ਬਾਣੀ ਸਭ ਤੋਂ ਉੱਤਮ ਹੈ, ਗੁਰਬਾਣੀ ਪੜ੍ਹਨੀ ਚਾਹੀਦੀ ਹੈ ਸਿੱਖ ਨੂੰ। ਇੱਦਾਂ ਝਗੜਾ ਇਹਨਾਂ ਦਾ ਆਪਸ ਵਿੱਚ ਵੱਧ ਗਿਆ, ਆਖਰਕਾਰ ਇਹ ਝਗੜਾ ਨਿਬੇੜਨ ਵਾਸਤੇ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਆਏ।
ਇਹ ਸਭ ਵਰਜਿਤ ਤਰਕਤ ਅਹੇ, ਪੜਨ ਗਿਰਾ ਗੁਰਦਾਸ ਜੋ ਕਹੇ।
ਭਾਈ ਹਰਬੰਸ ਤਪਾ ਜੀ ਸਤਿਗੁਰਾਂ ਨੂੰ ਕਹਿਣ ਲੱਗੇ, ਸਤਿਗੁਰੂ ਜੀ ਮੈਂ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਦਾ ਹਾਂ, ਤੇ ਤੁਸੀਂ ਆਪ ਜੀ ਨੇ ਕਿਹਾ ਕਿ ਭਾਈ ਗੁਰਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕੁੰਜੀ ਹੈ, ਤੇ ਕੁੰਜੀ ਬਿਨਾਂ ਜੰਦਰਾ ਨਹੀਂ ਖੁੱਲਦਾ, ਤੇ ਮਹਾਰਾਜ ਗੁਰਬਾਣੀ ਨੂੰ ਸਮਝਣ ਵਾਸਤੇ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਨੀ ਜ਼ਰੂਰੀ ਹੈ। ਪਰ ਮਹਾਰਾਜ ਆ ਸਿੱਖ ਮੈਨੂੰ ਵਰਜਦੇ ਨੇ, ਇਹ ਕਹਿੰਦੇ ਨੇ ਤੁਸੀਂ ਭਾਈ ਗੁਰਦਾਸ ਜੀ ਦੀ ਬਾਣੀ ਕਿਉਂ ਪੜ੍ਹਦੇ ਹੋ, ਤੁਸੀਂ ਗੁਰਬਾਣੀ ਪੜ੍ਹਿਆ ਕਰੋ।
ਸੁਣ ਸ਼੍ਰੀ ਅਰਜਨ ਬਾਕੀ ਉਚਾਰਾ, ਜਿਸ ਮੈਂ ਸ਼੍ਰੀ ਗੁਰੂ ਸੁਜਾਸੀ ਉਚਾਰਾ।
ਗੁਰੂ ਅਰਜਨ ਸਾਹਿਬ ਜੀ ਬੋਲੇ, ਕਹਿਣ ਲੱਗੇ ਭਾਈ ਸਿੱਖੋ, ਜਿਹੜੀ ਬਾਣੀ ਵਿੱਚ ਗੁਰੂ ਦੀ ਉਪਮਾ ਹੈ, ਜਿਸ ਬਾਣੀ 'ਚ ਗੁਰੂ ਦਾ ਸੁਜਸ ਹੈ, जिस बाणी च गुरु की वड्डी वड्याई नूं वड्या कह के सलाया है।
सत नाम की महिमा कहे तिसको पदो सुतर को नहीं।
जिस बाणी च सच्चे नाम की महिमा कही गई है उस बाणी नूं पढ़ लेना चाहिए, उहदे ते तर्क नहीं करनी चाहिए। जिहदे च गुरु की महिमा सच्चे नाम की महिमा कही है उस बाणी नूं पढ़ लेना चाहिए, उहदे ते तर्क नहीं करना चाहिए, उहदे ते किंतु नहीं करना चाहिए।
सतगुर समता चाहे जे मूड किम लग सकै जे आशय गूड।
हां, जे कोई कवि गुरु की बराबरी करके अपनी बाणी की रचना करे कि मैं गुरु के बराबर हाँ, जिवें पृथ्वी चंद वर्गिया ने किया, गुरु की बराबरी करके जे कोई गुरु की बराबरी करके बाणी की रचना करनी चाहे वो मूर्ख गुरु की बराबरी नहीं कर सकता, गुरु का आशय नहीं उन्होंने समझ आना। कोई भी होवे, अज भी यतन कई ने किए गुरु ग्रंथ साहब जी के बराबर बाणी रचण दे, पर गुरु बाणी के तुल किसी की बाणी नहीं हो सकती। जिन्हों ने यहोजा काम किया गुरु अर्जन साहब कहते रहे महामूर्ख हैं।
सोने पढ़ो करो तिस तर्क,
नहीं पढ़नी जेडे गुरु की बराबरी करके गुरबाणी के बराबर बाणी असी गुरबाणी के बराबर रची है उहदे ते तर्क करनी, वह बाणी नहीं पढ़नी, उस बाणी का पाठ नहीं करना जेडे गुरबाणी के बराबर गुदूजी बाणी कच्ची पिच कच पिच बाणी उच्चारण करते ने।
जो सिख पढ़े परै मत फर्क,
जेड़ा सिख एहो जे कच्चे पिल्लियां दी बाणी पढ़दा ना ते उहनां दी जेड़ी कविता है उहनू पढ़ के कच्ची बाणी नू पढ़ के भाई उस सिख दी मत च फिर फर्क पै जांदा है, उहदे अंदर अशरदा जाग पैंदी है, शरदा उहदी खत्म हो जांदी है। इसे करके गुरु अमरदास साहब जी ने भी कहा सतगुरु बिना होर कच्ची है बाणी, कहंदे कच्चे सुनदे कच्चे कच्ची आख वखाणी, वो कहण वाले भी कच्चे अगे सुनन वाले भी कच्चे ते पढ़न वाले भी कच्चे। जेडे गुरु की बाणी की बराबरी करके अपनी बाणी रच के लोगों नूं भरमाणा चाहुण भाई सिखो उन्हां दी बाणी नहीं पढ़नी, उस बाणी नूं पढ़ के सिख दी मत विच कचियाई आ जांदी है, अशरदा आ जांदी है।
पर जे गुरबाणी अनुसार,
हाँ जेड़ी गुरु की बाणी दे अनुसार बाणी है। हुण भाई गुरदास जी दी बाणी गुरबाणी दे अनुसार है, भाई गुरदास जी दी बाणी च गुरसिखी कुट कुट के भरी हुई है, किते भी मन मत दा जिक्र नहीं, गुरु की वड्याई कीती भाई गुरदास जी ने, गुरु नूं ही वाह वाह कह के सलाया, गुरसिखी की परिभाषा दसी है सिख किहो जिहा होना चाहिए, सिखी की है, सिखी की रहनी की है, बहनी की है, कहनी की है, सहनी की है, वह सारा गुरदास जी की बाणी विच है। इस करके महाराज जी कहिंदे जिहड़ी गुरबाणी गुरबाणी के अनुसार है उस बाणी नूं पढ़ना चाहिए, उहदे ते तर्क नहीं करना चाहिए। प्रभु दी परमेश्वर दी वड्याई है उन्नू पढ़ना चाहिदा।
सतगुर हर संबंधनी बानी पढ़ो सुनो निश्चय उठाने,
सिखो सतगुरां दी बाणी नू और भाई गुरदास जी वर्गे गुरसिख इन्हां दी जिहड़ी बाणी नू है बाणी है उन्नू पढ़ो सुनो और अपने हिरदे च गुरबाणी प्रति निश्चा रखना है, गुरबाणी प्रति श्रद्धा रखनी है।
मत्सर कर गुर सौंजिन करी कै बिशियन के नर कब कथ हरी।
इन्होंने गुरु नाल ईरखा करके अपनी बाणी रची है, गुरु नाल ईरखा करके मत्सर करके जिन्होंने गुरु की बराबरी करने वास्ते बाणी रची है, जां फिर जिन्होंने अपनी बाणी च विशे विकारां दा जिक्र कीता है। बहुत सारे ग्रंथ ऐसे ने जिन्हां च विकार ही चितवे हुए ने, विकार ही लिखे हुए ने, जां विशे विकारां दी ही गल कीती हुई है।
तिनको पढ़न बाब है ऐसे बिन बरखा कण गरजत जैसे।
पाणी पढ़नी इस तरह व्यर्थ है जिवें बदल गरज रहे ने पर मीह नहीं पै रहा, मीह तो बिना गरजे बदल किहड़े काम दे ने। कहते इस तरह वो बाणी जिहदे च ईरखा करके गुरु की बराबरी करके रची गई है जां जिहदे च विशे विकार ही कथे गए ने वो बाणी नूं पढ़ना व्यर्थ है।
जिसमें गुर अर हर तरकंते नरक परै जे पढ़ै सुनंते।
बाणी विच गुरु दी और हरी दे उत्ते तर्क कीती हुई है, गुरु ते किंतु कीता, हरी ते तर्क कीता होया, ਖਾਲਸਾ ਜੀ ਇਹੋ ਜਿਹੀ ਬਾਣੀ ਪੜ੍ਹਨ ਨਾਲ ਜਿਹੜੇ ਪੜ੍ਹਦੇ ਨੇ ਜਾਂ ਸੁਣਦੇ ਨੇ ਉਹ ਨਰਕਾਂ ਵਿੱਚ ਪੈਂਦੇ ਨੇ। ਪੜ੍ਹਾਂ ਸੁਣੈ ਨਰਕ ਪਰੈ ਜੇ ਪੜ੍ਹਾਂ ਸੁਣਨ ਤੇ, ਜਿਹਦੇ 'ਚ ਗੁਰੂ ਦੀ ਔਰ ਹਰੀ ਦੀ ਨਿੰਦਾ ਕੀਤੀ ਹੈ। ਇਹੋ ਜਿਹੀਆਂ ਵੀ ਬਹੁਤ ਸਾਰੀਆਂ ਕਵਿਤਾਵਾਂ ਨੇ ਜਿਹਦੇ 'ਚ ਪਰਮੇਸ਼ਰ ਦੀ ਨਿੰਦਾ ਕੀਤੀ ਹੈ, ਗੁਰੂ ਦੀ ਨਿੰਦਾ ਕੀਤੀ ਹੈ। ਮਹਾਰਾਜ ਜੀ ਕਹਿੰਦੇ ਉਹਨੂੰ ਪੜ੍ਹਨ ਸੁਣਨ ਨਾਲ ਜਿਹੜੇ ਜੀਵ ਪੜ੍ਹਦੇ ਸੁਣਦੇ ਨੇ ਉਹ ਨਰਕਾਂ ਵਿੱਚ ਪੈਂਦੇ ਨੇ।
ਅਰ ਕੀਨ ਸੁਗੁਰਦਾਸ ਜੁਬਾਨੀ ਗੁਰਬਾਣੀ ਕੋ ਆਸ਼ੈ ਸਾਨੀ।
ਭਾਈ ਕਿੱਥੋਂ ਜਿਹੜੀ ਭਾਈ ਗੁਰਦਾਸ ਦੀ ਬਾਣੀ ਹੈ ਇਹਦੇ 'ਤੇ ਸ਼ੰਕਾ ਨਹੀਂ ਕਰਨਾ, ਕਿਉਂਕਿ ਭਾਈ ਗੁਰਦਾਸ ਜੀ ਦੀ ਬਾਣੀ ਗੁਰੂ ਦੇ ਆਸ਼ੇ ਅਨੁਸਾਰ ਰਚੀ ਹੋਈ ਹੈ, ਗੁਰੂ ਦੇ ਸਿਧਾਂਤ ਦੇ ਅਨੁਸਾਰ ਭਾਈ ਗੁਰਦਾਸ ਜੀ ਦੀ ਬਾਣੀ ਰਚੀ ਹੋਈ ਹੈ।
ਐਸੀ ਪਦਵੇ ਗੁਰਮਤ ਪਾਵੈ,
ਜਿਹੜਾ ਗੁਰੂ ਕੀ ਬਾਣੀ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਪੜ੍ਹਦਾ ਹੈ ਉਹਨੂੰ ਗੁਰੂ ਦੀ ਮੱਤ ਪ੍ਰਾਪਤ ਹੁੰਦੀ, ਉਹ ਗੁਰਮਤ ਦੇ ਧਾਰਦੀ ਹੁੰਦੇ ਨੇ।
ਸਤਿਗੁਰ ਸ਼ਰਧਾ ਹਿਰਦੈ ਬਦਾਵੈ,
ਔਰ ਉਹਨਾਂ ਦੇ ਹਿਰਦਿਆਂ 'ਚ ਸਤਿਗੁਰਾਂ ਦੀ ਸ਼ਰਧਾ ਜਾਗਦੀ ਭਾਈ ਗੁਰਦਾਸ ਦੀ ਬਾਣੀ ਪੜ੍ਹ ਕੇ।
ਸਿੱਖੀ ਕੋ ਪ੍ਰਾਪਤ ਨਰ ਹੋਏ,
ਸਿੱਖੀ ਨੂੰ ਉਹ ਨਰ ਪ੍ਰਾਪਤ ਹੁੰਦੇ ਨੇ ਜਿਹੜੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਪੜ੍ਹਦੇ ਸੁਣਦੇ ਨੇ।
ਹਰ ਗੁਰ ਜਸ ਤੁਰਕੋ ਨੈ ਕੋਏ,
ਕਰਕੇ ਇਹਦੇ 'ਚ ਹਰੀ ਗੁਰੂ ਦਾ ਜਸ ਹੈ, ਇਹਦੇ 'ਤੇ ਤਰਕ ਨਹੀਂ ਕਰਨੀ ਕਿਸੇ ਨੇ।
ਰੁਚ ਸੋ ਪੜੋ ਸੁਣੋ ਸੁੱਖ ਪਾਵੋ,
ਬਾਣੀ ਵੀ ਪੜੋ ਭਾਈ ਗੁਰਦਾਸ ਦੀ ਵੀ ਬਾਣੀ ਪੜੋ ਸੁਣੋ ਤੁਹਾਨੂੰ ਸੁੱਖ ਪ੍ਰਾਪਤ ਹੋਵੇਗਾ।
ਗੁਰ ਕੀ ਪ੍ਰਭ ਕੀ ਕਥਾ ਸੁਣਾਵੋ,
ਬਾਣੀ ਪੜੋ ਜਿਹਦੇ 'ਚ ਗੁਰੂ ਤੇ ਪਰਮੇਸ਼ਰ ਦੀ ਕਥਾ ਕੀਤੀ ਹੋਈ ਹੈ ਉਸ ਬਾਣੀ ਦਾ ਪਠਨ ਪਾਠਨ ਕਰੋ।
ਸ਼੍ਰੀ ਅਰਜਨ ਤੇ ਸੁਣ ਸਭ ਮਾਨੀ, ਪਠਨ ਲਗੇ ਗੁਰ ਕ੍ਰਿਤ ਮਹਾਨੀ।
ਸਤਿਗੁਰਾਂ ਦੇ ਬਚਨ ਸੁਣ ਕੇ ਨਾ ਸਿੱਖਾਂ ਨੇ ਮੰਨੇ ਨੇ, ਔਰ ਗੁਰੂ ਕੀ ਬਾਣੀ ਜਿੱਥੇ ਪੜ੍ਹਦੇ ਨੇ ਉੱਥੇ ਭਾਈ ਗੁਰਦਾਸ ਜੀ ਦੀ ਬਾਣੀ ਵੀ ਪੜ੍ਹਦੇ ਸੁਣਦੇ। ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹੇ ਬਿਨਾਂ ਗੁਰਸਿੱਖੀ ਦਾ ਗਿਆਨ ਨਹੀਂ ਹੁੰਦਾ, ਸਿੱਖੀ ਦੀ ਰੋਹ ਰੀਤੀ ਸਮਝਣੀ ਹੈ ਤਾਂ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਸਮਝਣਾ ਪਵੇਗਾ। ਪੁਰਾਣੇ ਸਮਿਆਂ 'ਚ ਜਦੋਂ ਗੁਰਸਿੱਖਾਂ ਨੂੰ ਸੰਥਿਆ ਕਰਾਈ ਜਾਂਦੀ ਸੀ ਤਾਂ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਾਈਆਂ ਜਾਂਦੀਆਂ ਸੀ। ਉਹਦਾ ਕਾਰਨ ਇਹ ਸੀ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਨ ਨਾਲ ਸਿੱਖੀ ਦਾ ਪਤਾ ਲੱਗਦਾ। ਸੋ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਗੁਰਬਾਣੀ ਦੇ ਨਾਲ ਜੋੜਨ ਔਰ ਸਾਡਾ ਜੀਵਨ ਸਫਲਾ ਹੋਵੇ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।